ਮੰਡਿਆਲੇ ਦੇ ਚੌਧਰੀ ਮੱਸਾ ਰੰਗੜ ਦੀ ਡਿਊਟੀ ਲਗਾ ਦਿੱਤੀ ਕਿ ਤੂੰ ਇਸ ਪੂਰ ਨੂੰ, ਇਸ ਸਰੋਵਰ ਨੂੰ ਤੂੰ ਪੂਰ ਦੇਣਾ ਹੈ। ਮੱਸਾ ਰੰਗੜ ਹਰਿਮੰਦਰ ਸਾਹਿਬ ਵਿਚ ਆ ਗਿਆ ਅਤੇ ਆਪਣੀ ਸੈਨਾ ਨੂੰ ਲੈ ਕੇ ਉਸ ਨੂੰ ਆ ਕੇ ਉਸਨੇ ਘੇਰਾ ਪਾ ਲਿਆ ਅਤੇ ਉਸ ਜਗ੍ਹਾ ਉੱਤੇ ਜਿੱਥੇ ਪੰਜਵੇਂ ਪਾਤਸ਼ਾਹ ਬੈਠ ਕੇ ਬਾਣੀ ਪੜਿਆ ਕਰਦੇ ਸਨ, ਰਾਗ ਕਰਿਆ ਕਰਦੇ ਸਨ, ਉਸ ਜਗ੍ਹਾ ਤੇ ਆ ਕੇ ਉਸਨੇ ਪਾਪ ਕਮਾਉਣੇ ਸ਼ੁਰੂ ਕਰ ਦਿੱਤੇ ਅਤੇ ਕੰਜਰੀ ਦਾ ਨਾਚ ਸ਼ੁਰੂ ਕਰ ਦਿੱਤਾ, ਜਿਸ ਨੂੰ ਵੇਖ ਕੇ ਸਿੱਖ ਬਹੁਤ ਗੁੱਸੇ ਵਿਚ ਆ ਗਏ। ਮੱਸਾ ਰੰਗੜ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬੈਠਾ ਜਿਵੇਂ ਪਾਪ ਕਮਾਉਂਦਾ ਹੈ, ਉਸ ਵੇਲੇ ਦਾ ਹਾਲ ਮੇਰੇ ਸਾਥੀ ਗੋਲਡੀ, ਗੁਰਮੀਤ ਸਿੰਘ ਗੋਲਡੀ, ਸਰਬਜੀਤ ਸਿੰਘ ਛੱਬਾ ਅਤੇ ਦਲਜੀਤ ਸਿੰਘ ਬਿੱਲਾ ਇਉਂ ਬਿਆਨ ਕਰ ਰਹੇ ਹਨ।
ਜਾਬਰ ਜ਼ਾਲਮ ਦੁਰਮਤੀ ਬੇਦਰਦੀ ਪਾਰਾ, ਡੇਰਾ ਲਾ ਕੇ ਬਹਿ ਗਿਆ ਪਾਪੀ ਹਥਿਆਰਾ, ਡੇਰਾ ਲਾ ਕੇ ਬਹਿ ਗਿਆ ਪਾਪੀ ਹਥਿਆਰਾ।
ਬਾਬ ਕਬਾਬ ਦੇ ਜਾਮ ਦਾ ਸੀ ਗੱਫੇ ਲਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ।
ਹਿੰਦੂ ਸਿੱਖਾਂ ਤਾਈ ਸੀ ਉਸ ਲੁੱਟ ਪੁੱਟ ਖਾਦਾ, ਪੈਰਾਂ ਥੱਲੇ ਰੋਲਤੀ ਉਸ ਗੁਰਮਰਿਆਦਾ, ਪੈਰਾਂ ਥੱਲੇ ਰੋਲਤੀ ਉਸ ਗੁਰਮਰਿਆਦਾ।
ਕਣਕ ਧਰਮ ਤੇ ਸ਼ਰਮ ਦੀ ਉਸ ਲੋਹੀ ਲਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ।
ਅੰਮ੍ਰਿਤਸਰ ਵਿੱਚ ਪਹੁੰਚਿਆ ਉਹ ਲੈ ਕੇ ਫੌਜਾ, ਐਸ਼ ਬਹਾਰਾਂ ਲੁੱਟਦਾ ਤੇ ਮਾਣੇ ਮੌਜਾਂ, ਐਸ਼ ਬਹਾਰਾਂ ਲੁੱਟਦਾ ਤੇ ਮਾਣੇ ਮੌਜਾਂ।
ਭੁੱਲਾ ਸੀ ਉਹ ਮੌਤ ਨੂੰ ਭੁੱਲ ਗਈ ਖੁਦਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ।
ਪਲੰਘ ਵਿਛਾਇਆ ਉਸ ਨੇ ਉੱਚਾ ਹੋ ਜੀਵੇ, ਉਹਦੇ ਉੱਤੇ ਬੈਠ ਕੇ ਉਹ ਹੁੱਕਾ ਪੀਵੇ, ਉਹਦੇ ਉੱਤੇ ਬੈਠ ਕੇ ਉਹ ਹੁੱਕਾ ਪੀਵੇ।
ਉੱਠਦੀ ਕਰ ਰਿਹਾ ਸੀ ਉਹ ਕਮਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ।
ਪੰਜਵੇਂ ਸਤਿਗੁਰ ਜਿਸ ਥਾਂ ਸ਼ਬਦਾਂ ਨੂੰ ਗਾਉਂਦੇ, ਪਾਪੀ ਉਸ ਥਾਂ ਕੰਜਰੀ ਸੀ ਖੂਬ ਨਚਾਉਂਦੇ, ਪਾਪੀ ਉਸ ਥਾਂ ਕੰਜਰੀ ਸੀ ਖੂਬ ਨਚਾਉਂਦੇ।
ਮਿੱਟੀ ਉਸਨੇ ਤਾਲ ਦੇ ਸੀ ਵਿੱਚ ਪਵਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ।
ਪਾਪੀ ਪਾਪ ਕਮਾਵਣ ਦਾ ਡਰ ਦਿਲੋਂ ਭੁਲਾ ਕੇ ਬੈਠਾ ਉਹ ਬੇਸ਼ਰਮ ਸੀ ਸ਼ਰਮਾ ਨੂੰ ਲਾ ਕੇ, ਬੈਠਾ ਉਹ ਬੇਸ਼ਰਮ ਸੀ ਸ਼ਰਮਾ ਨੂੰ ਲਾ ਕੇ।
ਗੀਤ ਤਰਾਨੇ ਸ਼ੌਂਕ ਦੇ ਉਹ ਜਾਵੇ ਗਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ।
ਸਤਿਗੁਰ ਦੇ ਦਰ ਆਣ ਕੇ ਜੋ ਵੈਰ ਕਮਾਵਣ, ਸੇਵਕ ਸਿੰਘਾ ਬੰਦੇ ਉਹ ਬਖਸ਼ੇ ਨਾ ਜਾਵਣ, ਸੇਵਕ ਸਿੰਘਾ ਬੰਦੇ ਉਹ ਬਖਸ਼ੇ ਨਾ ਜਾਵਣ।
ਜੀ ਗੱਲ ਗੁਰਮੀਤ ਨੇ ਹੈ ਆਖ ਸੁਣਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ, ਹਰਿਮੰਦਰ ਵਿੱਚ ਮੱਸੇ ਨੇ ਸੀ ਅੱਤ ਮਚਾਈ।
ਅੰਮ੍ਰਿਤਸਰ ਦੀ ਪਵਿੱਤਰ ਧਰਤੀ ਅਤੇ ਉਸ ਪਵਿੱਤਰ ਸਰੋਵਰ ਨੂੰ ਮੱਸੇ ਰੰਗੜ ਨੇ ਪੂਰਨ ਦੀ ਸ਼ੁਰੂਆਤ ਕਰ ਦਿੱਤੀ। ਗੁਰਬਾਣੀ ਵਿੱਚ ਪਾਠ ਹੁੰਦਾ ਹੈ, ਵਸਦੀ ਸਗਣ ਅਪਾਰ ਅਕੂਪ ਰਾਮਦਾਸ ਸਰ, ਹਰ ਹਰ ਕਸਮਲ ਜਾਏ ਨਹਾਈਏ ਰਾਮਦਾਸਪੁਰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਗੁਰਬਾਣੀ ਵਿੱਚ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਉਸ ਨੂੰ ਵਡਿਆਈ ਦਿੱਤੀ ਗਈ ਹੈ। ਉਸ ਪਵਿੱਤਰ ਧਰਤੀ ਉੱਤੇ ਮੱਸੇ ਰੰਗੜ ਨੇ ਪਾਪ ਕਮਾਉਣਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਕੰਧ ਪਿੰਡ ਦੇ ਬਲਾਕਾ ਸਿੰਘ ਨੇ ਜਦੋਂ ਇਹ ਸਾਰਾ ਕੁਛ ਆਪਣੀਆਂ ਅੱਖਾਂ ਨਾਲ ਤੱਕਿਆ ਤਾਂ ਉਸਦਾ ਉਸ ਦੇ ਵਿੱਚ ਜੋਸ਼ ਪੈਦਾ ਹੋ ਗਿਆ ਅਤੇ ਉਹ ਜੋਸ਼ ਵਿੱਚ ਆ ਕੇ ਉਸਨੇ ਉੱਥੇ ਪਰ ਕੁਝ ਕਰ ਨਾ ਸਕਿਆ ਕਿਉਂਕਿ ਉਸ ਵੇਲੇ ਮੱਸਾ ਰੰਗੜ ਦੀ ਫੌਜ ਬਹੁਤ ਜ਼ਿਆਦਾ ਸੀ ਅਤੇ ਉਹ ਕੱਲਾ ਹੀ ਇੱਕੋ ਸਿੱਖ ਸੀ ਉਸਨੇ ਉੱਥੋਂ ਘੋੜੇ ਤੇ ਸਵਾਰ ਹੋਇਆ ਅਤੇ ਬੀਕਾਨੇਰ ਦੀ ਧਰਤੀ ਵੱਲ ਰਵਾਨਾ ਹੋ ਗਿਆ ਕਿਉਂਕਿ ਜ਼ਕਰੀਆ ਖਾਨ ਨੇ ਸਿੱਖਾਂ ਉੱਤੇ ਬਹੁਤ ਭਾਰੀ ਭਾਰੀ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ ਜਿਸ ਕਰਕੇ ਸਿੱਖ ਜੰਗਲਾਂ ਵਿੱਚ ਜਾਂ ਬੀਕਾਨੇਰ ਦੀ ਧਰਤੀ ਵੱਲ ਜਾ ਕੇ ਲੁਕ ਗਏ ਸਨ ਉਹ ਬਲਾਕਾ ਸਿੰਘ ਘੋੜੇ ਤੇ ਸਵਾਰ ਹੋ ਕੇ ਬੀਕਾਨੇਰ ਦੀ ਧਰਤੀ ਤੇ ਪਹੁੰਚ ਗਿਆ ਅਤੇ ਜਾ ਕੇ ਬਾਬਾ ਬੁੱਢਾ ਸਿੰਘ ਜੀ ਅਤੇ ਸਰਦਾਰ ਸ਼ਾਮ ਸਿੰਘ ਜੀ ਨੂੰ ਸਾਰਾ ਹਾਲ ਉਸਨੇ ਜਾ ਕੇ ਦੱਸਿਆ ਕਿ ਕਿਸ ਤਰੀਕੇ ਨਾਲ ਮੱਸਾ ਰੰਗੜ ਉੱਥੇ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠਾ ਪਾਪ ਕਮਾ ਰਿਹਾ ਹੈ ਜਿਸ ਨੂੰ ਸੁਣ ਕੇ ਬਾਬਾ ਬੁੱਢਾ ਸਿੰਘ ਜੀ ਕ੍ਰੋਧ ਵਿੱਚ ਆ ਗਏ ਉਹਨਾਂ ਨੇ ਕਿਹਾ ਕਿ ਬਲਾਕਾ ਸਿੰਘਾ ਤੂੰ ਉੱਥੇ ਹੀ ਲੜ ਕੇ ਸ਼ਹੀਦ ਕਿਉਂ ਨਾ ਹੋ ਗਿਆ ਤੂੰ ਇੱਥੇ ਸਾਨੂੰ ਦੱਸਣ ਲਈ ਕਿਉਂ ਨਾ ਆਇਆ ਤੂੰ ਜਦੋਂ ਇਹ ਸਾਰਾ ਹਾਲ ਆਪਣੀਆਂ ਅੱਖਾਂ ਨਾਲ ਤੱਕਿਆ ਤਾਂ ਉੱਥੇ ਲੜ ਕੇ ਹੀ ਸ਼ਹੀਦ ਹੋ ਜਾਂਦਾ ਤਾਂ ਬਲਾਕਾ ਸਿੰਘ ਜੀ ਨੇ ਕਿਹਾ ਕਿ ਜੇਕਰ ਬਾਬਾ ਜੀ ਮੈਂ ਉੱਥੇ ਸ਼ਹੀਦ ਹੋ ਜਾਂਦਾ ਤਾਂ ਇਹ ਸਾਰਾ ਹਾਲ ਤੁਹਾਨੂੰ ਕੌਣ ਦੱਸਦਾ ਕਿ ਮੱਸਾ ਰੰਗੜ ਕਿਸ ਤਰੀਕੇ ਨਾਲ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਾਪ ਕਮਾ ਰਿਹਾ ਹੈ ਤਾਂ ਇੰਨੀ ਗੱਲ ਸੁਣ ਕੇ ਬਾਬਾ ਬੁੱਢਾ ਸਿੰਘ ਜੀ ਥੋੜੇ ਸ਼ਾਂਤ ਹੋ ਗਏ ਬਲਾਕਾ ਸਿੰਘ ਬਾਬਾ ਬੁੱਢਾ ਸਿੰਘ ਜੀ ਅਤੇ ਸਰਦਾਰ ਸ਼ਾਮ ਸਿੰਘ ਨੂੰ ਸਾਰਾ ਹਾਲ ਹਰਿਮੰਦਰ ਸਾਹਿਬ ਦਾ ਜਿਸ ਤਰੀਕੇ ਨਾਲ ਦੱਸਦਾ ਹੈ ਉਸ ਵੇਲੇ ਦੀ ਇਉਂ ਬੇਨਤੀ ਕੀਤੀ ਜਾ ਰਹੀ ਹੈ
ਸਿੰਘ ਜੋ ਬੁਲਾਕਾ ਪੰਧ ਨੂੰ ਮਕਾ ਗਿਆ ਮੰਜਲਾ ਨੂੰ ਮਾਰ ਬੀਕਾਨੇਰ ਆ ਗਿਆ ਮੰਜਲਾ ਨੂੰ ਮਾਰ ਬੀਕਾਨੇਰ ਆ ਗਿਆ
ਜੋੜ ਕੇ ਤੇ ਫਤਿਹ ਹੈ ਬੁਲਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ
ਮੱਸਾ ਹਰੀ ਮੰਦਰ ਦੇ ਵਿੱਚ ਥੁੱਕਦਾ ਰੋਕਿਆ ਕਿਸੇ ਦੇ ਕੋਲੋਂ ਨਹੀਂ ਉਹ ਰੋਕਦਾ ਰੋਕਿਆ ਕਿਸੇ ਦੇ ਕੋਲੋਂ ਨਹੀਂ ਉਹ ਰੋਕਦਾ
ਨਾਲ ਮੇਥੋਂ ਵੇਖਿਆ ਨਾ ਜਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ
ਇੱਕ ਪਾਸੇ ਵੇਸਵਾ ਹੈ ਨਾਚ ਕਰਦੀ ਮਨ ਵਾਲੀ ਆਪਣੀ ਚਲਾਵੇ ਮਰਜੀ ਮਨ ਵਾਲੀ ਆਪਣੀ ਚਲਾਵੇ ਮਰਜੀ
ਵੇਖ ਵੇਖ ਦਿਲ ਪਾਟ ਪਾਟ ਜਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ
ਇੱਕ ਪਾਸੇ ਨਸ਼ਾ ਚੱਲਦਾ ਸ਼ਰਾਬ ਦਾ ਇੱਕ ਪਾਸੇ ਰੰਗ ਚੜਿਆ ਕਬਾਬ ਦਾ ਇੱਕ ਪਾਸੇ ਰੰਗ ਚੜਿਆ ਕਬਾਬ ਦਾ
ਉਸ ਥਾਂ ਤੇ ਹੈ ਪਲੰਘ ਡਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ
ਮੱਸੇ ਤਾਈ ਬਹੁਤ ਚੜਿਆ ਗਰੂਰਿਆ ਮਿੱਟੀ ਨਾਲ ਦਿੱਤਾ ਉਸ ਤਾਲ ਪੂਰਿਆ ਮਿੱਟੀ ਨਾਲ ਦਿੱਤਾ ਉਸ ਤਾਲ ਪੂਰਿਆ
ਗੁਰੂ ਘਰ ਉੱਤੇ ਕਰ ਹੈ ਕਮਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ
ਸ਼ਾਮ ਸਿੰਘ ਬੁੱਢਾ ਸਿੰਘ ਦੋਵੇਂ ਸ਼ੇਰ ਸੀ ਸੁੱਖਾ ਤੇ ਮਤਾਬ ਸੂਰ ਮੇਂ ਦਲੇਰ ਸੀ ਸੁੱਖਾ ਤੇ ਮਤਾਬ ਸੂਰ ਮੇਂ ਦਲੇਰ ਸੀ
ਨੈਣਾ ਵਿੱਚ ਯੋਧਿਆਂ ਦੇ ਖੂਨ ਆਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ
ਕਹੇ ਗੁਰ ਸੇਵਕ ਵਿਚਾਰ ਕਰ ਲਈ ਮਰਦਾਂ ਦੇ ਮਰਦਾਂ ਨੇ ਜਾਨ ਸੀਤਲੀ ਤੇ ਤਰ ਲਈ ਮਰਦਾਂ ਨੇ ਜਾਨ ਸੀਤਲੀ ਤੇ ਤਰ ਲਈ
ਬਿੱਲਾ ਯੋਧਿਆਂ ਦੀ ਵਾਰ ਗਾਵਦਾ ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ
ਖਾਲਸੇ ਨੂੰ ਆਣ ਵਾਰ ਤਾ ਸੁਣਾਵਦਾ
ਬਾਬਾ ਬੁੱਢਾ ਸਿੰਘ ਜੀ ਨੇ ਦਰਬਾਰ ਵਿੱਚੋਂ ਕਿਹਾ ਕਿ ਕੋਈ ਸੂਰਮਾ ਉੱਠੇ ਜੋ ਮੱਸੇ ਰੰਗੜ ਪਾਪੀ ਦਾ ਸਿਰ ਵੱਢ ਕੇ ਲੈ ਕੇ ਆਵੇ ਤਾਂ ਦਰਬਾਰ ਵਿੱਚੋਂ ਦੋ ਸੂਰਮੇ ਉੱਠੇ ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਮਹਤਾਬ ਸਿੰਘ ਇਹਨਾਂ ਦੋਵਾਂ ਸੂਰਮਿਆਂ ਨੇ ਜੋਸ਼ ਵਿੱਚ ਆ ਕੇ ਕਿਹਾ ਕਿ ਬਾਬਾ ਜੀ ਅਸੀਂ ਉਸ ਪਾਪੀ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਵਾਂਗੇ ਉਸ ਵਕਤ ਉਹਨਾਂ ਦੀ ਸੂਰਮਤਾਈ ਨੂੰ ਵੇਖ ਕੇ ਕਈ ਡਰਪੋਕਾਂ ਦੇ ਦਿਲਾਂ ਦੇ ਵਿੱਚ ਵੀ ਬਹਾਦਰੀ ਆ ਗਈ ਬਾਲਮ ਜੀ ਲਿਖਦੇ ਹਨ ਮੈਂ ਇੰਨੀ ਨੈਣੀ ਕਈ ਵਾਰੀ ਕੁਦਰਤ ਦੇ ਰੰਗ ਕਈ ਤੱਕੇ ਨੇ ਖੂਨਾਂ ਦੇ ਪਿਆਸੇ ਬਣ ਜਾਂਦੇ ਮਾਂ ਜਾਏ ਵੀਰ ਜੋ ਸਕੇ ਨੇ ਤਖ਼ਤ ਤੇ ਬੈਠ ਜੋ ਹੱਸਦੇ ਸੀ ਤਖਤੇ ਤੇ ਜਾਂਦੇ ਵੇਖੇ ਨੇ, ਜੋ ਗੀਤ ਖੁਸ਼ੀ ਦੇ ਗਾਉਂਦੇ ਸੀ ਵਹਿਣ ਉਹ ਪਾਉਂਦੇ ਵੇਖੇ ਨੇ। ਕਈ ਅਗਲਾਂ ਸ਼ਗਲਾਂ ਵਾਲੇ ਮੈਂ ਖਾ ਕੇ ਰੁਲਦੇ ਵੇਖੇ ਨੇ, ਕਈ ਕਾਣੇ ਲੂਲੇ ਪਦਮਕ ਜੇ ਹੀਰੇ ਨਾਲ ਤੁਲਦੇ ਵੇਖੇ ਨੇ। ਜੋ ਸੂਲ ਵੱਜੀ ਤੋਂ ਸੀ ਕਰਦੇ ਉਹ ਸੂਲੀ ਚੜਦੇ ਵੇਖੇ ਨੇ, ਜੋ ਲੋਹ ਤੱਤੀ ਤੋਂ ਡਰਦੇ ਸੀ ਬਾਲਵੇਂ ਉਹ ਸੜਦੇ ਵੇਖੇ ਨੇ। ਸਰਦਾਰ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਮਿਆਨ ਵਿੱਚੋਂ ਤਲਵਾਰਾਂ ਧੋ ਲਈਆਂ ਅਤੇ ਕਿਹਾ ਕਿ ਅਸੀਂ ਉਸ ਪਾਪੀ ਦਾ ਸਿਰ ਵੱਢ ਕੇ ਲੈ ਕੇ ਆਵਾਂਗੇ। ਉਹ ਦੋਵੇਂ ਸੂਰਮੇ ਨੇ ਉਹਨਾਂ ਦੋਨਾਂ ਸੂਰਮਿਆਂ ਦੀ ਬਹਾਦਰੀ ਅਤੇ ਸੁਰਮਤਾਈ ਨੂੰ ਵੇਖ ਕੇ ਬਹੁਤ ਹੀ ਸਿੱਖ ਖੁਸ਼ ਹੋਏ ਅਤੇ ਉਹਨਾਂ ਨੂੰ ਉਹਨਾਂ ਦੀ ਸਫਲਤਾ ਵਾਸਤੇ ਸਿੰਘਾਂ ਨੇ ਅਰਦਾਸ ਕੀਤੀ ਕਿ ਇਹ ਸਫਲ ਹੋ ਕੇ ਆਉਣ। ਅਤੇ ਫਿਰ ਦੋਨੇ ਹੀ ਸੂਰਮੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵੱਲ ਰਵਾਨਾ ਹੋ ਗਏ। ਉਹ ਸੂਰਮੇ ਦੋਨੇ ਮੱਸਾ ਰੰਗੜ ਨੂੰ ਖਤਮ ਕਰਨ ਵਾਸਤੇ ਤੁਰ ਪਏ। ਸਰਦਾਰ ਸੁੱਖਾ ਸਿੰਘ ਉਹ ਸੂਰਮਾ ਸੀ ਜੋ 12 ਸਾਲ ਦੀ ਉਮਰ ਵਿੱਚ ਜਿਸਦਾ ਵਿਆਹ ਹੋ ਗਿਆ ਸੀ ਅਤੇ ਫਿਰ ਇਹ ਅੰਮ੍ਰਿਤਸਰ ਆ ਗਿਆ, ਜਿੱਥੇ ਆ ਕੇ ਇਸ ਨੇ ਅੰਮ੍ਰਿਤ ਛਕ ਲਿਆ ਅਤੇ ਇਹ ਸਿੱਖ ਬਣ ਗਿਆ। ਜਦੋਂ ਇਸ ਦੇ ਘਰਦਿਆਂ ਨੂੰ ਪਤਾ ਲੱਗਾ ਕਿ ਇਹ ਸਿੱਖ ਬਣ ਗਿਆ ਹੈ, ਦੂਸਰੇ ਪਾਸੇ ਫੌਜ ਨੂੰ ਵੀ ਪਤਾ ਲੱਗ ਗਿਆ, ਸ਼ਾਹੀ ਫੌਜ ਇਸ ਨੂੰ ਗ੍ਰਿਫਤਾਰ ਕਰਨ ਲਈ ਇਸ ਦੇ ਘਰ ਆ ਗਈ। ਤਾਂ ਇਸ ਦੇ ਘਰ ਸ਼ਾਹੀ ਫੌਜ ਦੇ ਆਉਣ ਤੋਂ ਪਹਿਲਾਂ ਇਸ ਦੇ ਘਰਦਿਆਂ ਨੇ ਇਸ ਨੂੰ ਸੁੱਖਾ ਪਿਆ ਕੇ ਇਸ ਦੇ ਕੇਸ ਕਤਲ ਕਰ ਦਿੱਤੇ। ਜਦੋਂ ਇਹ ਉੱਠਿਆ ਤਾਂ ਇਸ ਨੇ ਆਪਣੇ ਸਿਰ ਦੇ ਵਾਲ ਤੱਕੇ ਤਾਂ ਇਹ ਇਸ ਨੇ ਖੂਹੀ ਦੇ ਵਿੱਚ ਛਾਲ ਮਾਰ ਦਿੱਤੀ ਅਤੇ ਮਰਨ ਵਾਸਤੇ ਤਿਆਰ ਹੋ ਗਿਆ। ਤਾਂ ਇਸ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਗਿਆ, ਪਰ ਇਹ ਬਾਹਰ ਨਿਕਲਣ ਲਈ ਤਿਆਰ ਨਹੀਂ ਸੀ। ਕੋਈ ਇੱਕ ਬਾਬਾ ਨੇ ਆ ਕੇ ਕਿਹਾ ਕਿ ਕਿਉਂ ਡਰਪੋਕਾਂ ਵਾਂਗ ਮਰਦਾ ਹਾਂ, ਕਿਸੇ ਨੂੰ ਮਾਰ ਕੇ ਮਰੀ। ਤਾਂ ਇੰਨੀ ਗੱਲ ਸੁਣ ਕੇ ਉਹ ਸੁੱਖਾ ਸਿੰਘ ਸੂਰਮਾ ਉਸ ਖੂਹ ਵਿੱਚੋਂ ਬਾਹਰ ਨਿਕਲ ਆਇਆ ਅਤੇ ਇਹ ਸਰਦਾਰ ਸੁੱਖਾ ਸਿੰਘ ਫਿਰ ਕੁਝ ਸਮਾਂ ਪਾ ਕੇ ਪਿੰਡ ਵਿੱਚੋਂ ਚਲੇ ਗਿਆ ਅਤੇ ਜਾ ਕੇ ਸਿੰਘਾਂ ਦੇ ਨਾਲ ਸ਼ਾਮਲ ਹੋ ਗਿਆ। ਇਸ ਨੇ ਕਈ ਬਹਾਦਰਪੂਰਕ ਲੜਾਈਆਂ ਵੀ ਲੜੀਆਂ। ਇਹ ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਮਹਿਤਾਬ ਸਿੰਘ ਦੋਨੇ ਸੂਰਮਿਆਂ ਨੇ ਮਿਆਨ ਵਿੱਚੋਂ ਤਲਵਾਰਾਂ ਧੋ ਲਈਆਂ। ਬਾਲਮ ਜੀ ਲਿਖਦੇ ਹਨ, ਵਿੱਚ ਖਿਜ਼ਾ ਦੇ ਖੜਨਾ ਪੈਂਦਾ, ਪਤਝੜ ਅੰਦਰ ਝੜਨਾ ਪੈਂਦਾ, ਆਪਣੇ ਪੱਤੇ ਝਾੜ ਕੇ ਪਹਿਲਾਂ ਪਿੱਛੋਂ ਫੇਰ ਬਹਾਰ ਮਿਲੇ, ਦਿਲ ਦਿੱਤਿਆਂ ਦਿਲਦਾਰ ਮਿਲੇ, ਉਸਨੂੰ ਉਹੀ ਗੋਦ ਬਿਠਾਵੇ ਜਿਹੜਾ ਆਪਣਾ ਆਪ ਮਿਟਾਵੇ, ਲੱਖਾਂ ਮਰਦੇ ਲੱਭਦੇ ਲੱਭਦੇ ਮਰ ਗਏ, ਕਾਸ਼ੀ ਨਾ ਹਰਿਦੁਆਰ ਮਿਲੇ, ਦਿਲ ਦਿੱਤਿਆਂ ਦਿਲਦਾਰ ਮਿਲੇ, ਭੇਡਾਂ ਦੀ ਨਾ ਦੇ ਕੁਰਬਾਨੀ, ਛੱਡਦੇ ਇਹ ਬਕਰੀਦ ਮਨਾਨੀ, ਆਪਣੀ ਸ਼ਾਹ ਰੱਗ ਤੇ ਰੱਖ ਖੰਜਰ, ਫਿਰ ਸੋਹਣੀ ਸਰਕਾਰ ਮਿਲੇ, ਦਿਲ ਦਿੱਤਿਆਂ ਦਿਲਦਾਰ ਮਿਲੇ। ਗੱਲਾਂ ਵਾਲੇ ਹੈਣ ਬਥੇਰੇ, ਗੱਲਾਂ ਕਰ ਕਰ ਬੈਠਣ ਡੇਰੇ, ਗੱਲਾਂ ਨਾਲ ਮਿਲੇ ਨਾ ਬਾਲਮ, ਸਿਰ ਦਿੱਤਿਆਂ ਸਰਕਾਰ ਮਿਲੇ, ਦਿਲ ਦਿੱਤਿਆਂ ਦਿਲਦਾਰ ਮਿਲੇ। ਇਹ ਦੋਨੇ ਸੂਰਮੇ ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਮਹਿਤਾਬ ਸਿੰਘ ਅੰਮ੍ਰਿਤਸਰ ਦੀ ਧਰਤੀ ਨੂੰ ਜਿਵੇਂ ਰਵਾਨਾ ਹੁੰਦੇ ਹਨ, ਉਸ ਵੇਲੇ ਦਾ ਹਾਲ ਇਉਂ ਬਿਆਨ ਕੀਤਾ ਜਾ ਰਿਹਾ ਹੈ।
ਜਦ ਬੁਲਾਕਾ ਸਿੰਘ ਨੇ ਆ ਕੇ ਮੁੱਖੋਂ ਬੋਲ ਉਚਾਰੇ ਨੇ, ਚੱਲੇ ਗਏ ਨਾ ਸਿੰਘਾਂ ਕੋਲੋਂ, ਦਿਲ ਤੇ ਫਿਰ ਗਏ ਆਰੇ ਨੇ।
ਬੋਲਿਆ ਕਰਪਾਨਾ ਮਿਆਨੋ ਦੋਵੇਂ ਹੋ ਇੱਕ ਸੁਰ ਚੱਲੇ, ਬਦਲਾ ਲੈਣ ਲਈ ਮੱਸੇ ਤੋਂ ਸਿੰਘ ਅੰਮ੍ਰਿਤਸਰ ਵੱਲ ਤੁਰ ਚੱਲੇ।
ਜਿਹੜਾ ਬੱਦਲ ਗੱਜਦਾ ਹੋਵੇ ਉਹਨੇ ਕਿਸੇ ਦੇ ਉੱਤੇ ਵਰਨਾ ਕੀ, ਜੋ ਮੌਤ ਚੰਦਰੀ ਤੋਂ ਡਰਦਾ ਉਹਨੇ ਖਾਲਸੇ ਅੱਗੇ ਅੜਨਾ ਕੀ।
ਦੇ ਵਿੱਚ ਨਾ ਅਟਕਣ ਯੋਧੇ ਲੈ ਕੇ ਨਿਸ਼ਾਨਾ ਤੁਰ ਚੱਲੇ, ਬਦਲਾ ਲੈਣ ਲਈ ਮੱਸੇ ਤੋਂ ਸਿੰਘ ਅੰਮ੍ਰਿਤਸਰ ਵੱਲ ਤੁਰ ਚੱਲੇ।
ਅੱਖਾਂ ਵਿੱਚੋਂ ਖੂਨ ਉਤਰਿਆ, ਅੱਖਾਂ ਵਿੱਚੋਂ ਖੂਨ ਉਤਰਿਆ, ਮਰਨੋਂ ਮੂਲ ਨਾ ਡਰਦੇ ਸੀ ਸਿੰਘ ਕਲਗੀਆਂ ਵਾਲੇ ਦੇ, ਨਾ ਕਦੇ ਹਰਾਇਆ ਹਰਦੇ ਸੀ।
ਗੁਰਦੀ ਨਗਰੀ ਸੁੰਦਰ ਰਾਮਦਾਸ ਦੇ ਪੁਰ ਚੱਲੇ, ਬਦਲਾ ਲੈਣ ਲਈ ਮੱਸੇ ਤੋਂ ਸਿੰਘ ਅੰਮ੍ਰਿਤਸਰ ਵੱਲ ਤੁਰ ਚੱਲੇ।
ਜਿਹੜੇ ਮੌਤ ਨੂੰ ਜਿੱਤ ਲੈਂਦੇ ਉਹਨਾਂ ਕਿਸੇ ਦੇ ਅੱਗੇ ਹਰਨਾ ਕੀ, ਜਿਹੜੇ ਸਿਰਾਂ ਦੀ ਫੀਸ ਨਾ ਦੇਵਣ ਉਹਨਾਂ ਸਿੱਖੀ ਪੇਪਰ ਕਰਨਾ ਕੀ।
ਮੰਦਰ ਨੂੰ ਟਾਉਣ ਵਾਲੇ ਸਭ ਕਾਲ ਦੀ ਗੰਗਾ ਰੁੜ ਚੱਲੇ,
ਬਦਲਾ ਲੈਣ ਲਈ ਮੱਸੇ ਤੋਂ ਸਿੰਘ ਅੰਮ੍ਰਿਤ ਸਰ ਵੱਲ ਤੁਰ ਚੱਲੇ।
ਮੱਸੇ ਵਰਗੇ ਕਈ ਸਿੰਘਾਂ ਨੇ, ਮੱਸੇ ਵਰਗੇ ਕਈ ਸਿੰਘਾਂ ਨੇ ਪੈਰਾਂ ਹੇਠ ਲਤਾੜੇ ਨੇ। ਪਾਪੀ ਜ਼ਾਲਮ ਬੇਦਰਦੀ ਉਹ ਕਈ ਮੌਤ ਜਹਾਜੇ ਚਾੜੇ ਨੇ।
ਦੇ ਨਾਲ ਮੱਥਾ ਲਾ ਕੇ ਵਾਂਗ ਪਤਾਸੇ ਪੁਰ ਚੱਲੇ, ਬਦਲਾ ਲੈਣ ਲਈ ਮੱਸੇ ਤੋਂ ਸਿੰਘ ਅੰਮ੍ਰਿਤ ਸਰ ਵੱਲ ਤੁਰ ਚੱਲੇ।
ਗੁਰ ਤਾਂ ਮਾਂ ਦੀ ਹੁੰਦੀ ਬੇਇੱਜ਼ਤੀ, ਸਿੰਘ ਨਾ ਕਦੇ ਸਹਾਰ ਸਕੇ। ਮੌਤ ਸਿੰਘਾਂ ਤੋਂ ਡਰਦੀ ਹਰ ਦਮ, ਨਾ ਮੌਤ ਸਿੰਘਾਂ ਨੂੰ ਮਾਰ ਸਕੇ।
ਪਖੰਡੀ ਮੌਤ ਦੇ ਅੱਗੇ ਖੰਡ ਦੇ ਵਾਂਗੂ ਖੁਰ ਚੱਲੇ, ਬਦਲਾ ਲੈਣ ਲਈ ਮੱਸੇ ਤੋਂ ਸਿੰਘ ਅੰਮ੍ਰਿਤ ਸਰ ਵੱਲ ਤੁਰ ਚੱਲੇ।
ਸ਼ਮਾ ਮੱਚਦੀ ਵੇਖ ਦੀਵਾਨੇ, ਸ਼ਮਾ ਮੱਚਦੀ ਵੇਖ ਦੀਵਾਨੇ, ਸ਼ਮਾ ਦੇ ਉੱਤੇ ਸੜ ਜਾਂਦੇ। ਅਮਰ ਸਦਾ ਉਹ ਰਹਿੰਦੇ ਜਿਹੜੇ ਦੇਸ਼ ਦੀ ਖਾਤਰ ਮਰ ਜਾਂਦੇ।
ਸਿੰਘਾਂ ਸਿੱਖ ਦੇ ਸਦਹੀ ਅੰਗ ਸੰਗ ਸਤਿਗੁਰ ਚੱਲੇ, ਬਦਲਾ ਲੈਣ ਲਈ ਮੱਸੇ ਤੋਂ ਸਿੰਘ ਅੰਮ੍ਰਿਤ ਸਰ ਵੱਲ ਤੁਰ ਚੱਲੇ।
ਦੋਨੇ ਸੂਰਮੇ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਵੱਲ ਤੁਰ ਪਏ ਅਤੇ ਦੋਨੇ ਹੀ ਸੂਰਮਿਆਂ ਨੇ ਮਨ ਵਿੱਚ ਠਾਣ ਲਈ ਕਿ ਹੁਣ ਮੱਸਾ ਰੰਗੜ ਪਾਪੀ ਦਾ ਸਿਰ ਵੱਢ ਕੇ ਹੀ ਵਾਪਸ ਆਉਣਾ ਹੈ। ਸਿੰਘ ਰੁਚੇ ਸਦ ਭੋਜਨ ਮਾਸ, ਰਣ ਦੇਖ ਸੂਰੇ ਚਿੱਤ ਲਾਸ। ਜਿਵੇਂ ਸ਼ੇਰ ਆਪਣੇ ਮਾਸ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਉਸੇ ਹੀ ਤਰ੍ਹਾਂ ਸੂਰਮੇ ਦੇ ਮਨ ਵਿੱਚ ਵੀ ਇੱਛਾ ਹੁੰਦੀ ਹੈ ਕਿ ਕਦ ਉਹ ਯੁੱਧ ਦੇ ਮੈਦਾਨ ਵਿੱਚ ਜਾ ਕੇ ਵੈਰੀ ਨਾਲ ਦੋ ਹੱਥ ਕਰੇਗਾ। ਉਸ ਦੇ ਮਨ ਵਿੱਚ ਇੱਕ ਤੜਫ ਹੁੰਦੀ ਹੈ ਕਿ ਉਹ ਵੈਰੀ ਦੇ ਨਾਲ ਜਾ ਕੇ ਲੜੇ ਅਤੇ ਉਸ ਤੋਂ ਜਿੱਤ ਪ੍ਰਾਪਤ ਕਰੇ। ਇਹ ਦੋਨੇ ਸੂਰਮੇ ਵੀ ਹਰਿਮੰਦਰ ਸਾਹਿਬ ਵੱਲ ਤੁਰ ਪਏ। ਰਸਤੇ ਵਿੱਚ ਇਹ ਦਮਦਮਾ ਸਾਹਿਬ ਰੁਕੇ ਅਤੇ ਉੱਥੇ ਬਾਬਾ ਦੀਪ ਸਿੰਘ ਜੀ ਨੂੰ ਮਿਲ ਕੇ ਅਤੇ ਦਰਸ਼ਨ ਮੇਲਾ ਕਰਕੇ ਅੱਗੇ ਗਾਂ ਅੰਮ੍ਰਿਤਸਰ ਵੱਲ ਨੂੰ ਤੁਰ ਪਏ। ਇਹਨਾਂ ਨੇ ਰਸਤੇ ਵਿੱਚੋਂ ਇੱਕ ਥਾਂ ਤੋਂ ਠੀਕਰੀਆਂ ਨਾਲ ਥੈਲਾ ਭਰ ਲਿਆ ਅਤੇ ਆਪਣੇ ਕੇਸ ਪਛਾਣ ਨੂੰ ਸੁੱਟ ਲਏ ਅਤੇ ਨੰਬਰਦਾਰਾਂ ਦਾ ਭੇਸ ਬਣਾ ਲਿਆ ਤਾਂ ਕਿ ਸਿਪਾਹੀਆਂ ਨੂੰ ਲੱਗੇ ਕਿ ਇਹ ਮਾਮਲਾ ਤਾਰਨ ਵਾਸਤੇ ਇੱਥੇ ਆਏ ਹਨ। ਇਸੇ ਹੀ ਤਰ੍ਹਾਂ ਸਿੰਘਾਂ ਨੇ ਆਪਣਾ ਭੇਸ ਬਦਲਿਆ ਅਤੇ ਘੋੜੇ ਦੇ ਸਵਾਰ ਹੋ ਕੇ ਅੰਮ੍ਰਿਤਸਰ ਪਹੁੰਚ ਗਏ ਅਤੇ ਲਾਚੀ ਥੇਰ ਨਾਲ ਆਪਣੇ ਘੋੜੇ ਬੰਨ ਕੇ ਇਹ ਅੰਦਰ ਹਰਿਮੰਦਰ ਸਾਹਿਬ ਵਿੱਚ ਜਾ ਪੁੱਜੇ। ਦੁਪਹਿਰ ਦਾ ਸਮਾਂ ਹੋਣ ਕਰਕੇ ਲਗਭਗ ਜ਼ਿਆਦਾਤਰ ਸਿਪਾਹੀ ਜੋ ਹਨ ਉਹ ਸੁੱਤੇ ਪਏ ਸਨ, ਆਰਾਮ ਕਰ ਰਹੇ ਸਨ, ਜਿਸ ਕਰਕੇ ਕੁੱਝ ਸਿਪਾਹੀ ਹੀ ਜਾਗਦੇ ਪਏ ਸਨ ਅਤੇ ਉਹ ਵੀ ਉਹਨਾਂ ਨੂੰ ਵੇਖ ਕੇ ਉਹਨਾਂ ਨੇ ਕੋਈ ਸ਼ੱਕ ਨਾ ਕੀਤਾ। ਉਹਨਾਂ ਦਾ ਭੇਸ ਵੇਖ ਕੇ ਉਹਨਾਂ ਨੇ ਸਮਝਿਆ ਕਿ ਇਹ ਇੱਥੇ ਮਾਮਲਾ ਤਾਰਨ ਵਾਸਤੇ ਹੀ ਆਏ ਹਨ। ਸਿੰਘਾਂ ਦੇ ਮਨ ਵਿੱਚ ਇਹ ਪੂਰਾ ਵਿਸ਼ਵਾਸ ਸੀ, ਉਹਨਾਂ ਨੂੰ ਯਕੀਨ ਸੀ ਕਿ ਅੱਜ ਮੱਸੇ ਰੰਗੜ ਦਾ ਉਹਨਾਂ ਨੇ ਸਿਰ ਵੱਢ ਹੀ ਦੇਣਾ ਹੈ, ਕਿਉਂਕਿ ਹਮੇਸ਼ਾ ਹੀ ਵੈਰੀ ਹਮੇਸ਼ਾ ਹੀ ਧਾਰਮਿਕ ਪੱਖੋਂ ਹੀ ਵਾਰ ਕਰਦੇ ਹਨ। ਜੇ ਕਿਸੇ ਕੌਮ ਨੂੰ ਦੇਖਣਾ ਹੋਵੇ ਕਿ ਉਸ ਵਿੱਚ ਜਾਨ ਹਜੇ ਤੱਕ ਹੈ ਕਿ ਨਹੀਂ ਹੈ ਤਾਂ ਉਸ ਦੇ ਧਾਰਮਿਕ ਪੱਖੋਂ ਹੀ ਵਾਰ ਕੀਤਾ ਜਾਂਦਾ ਹੈ। ਜਦੋਂ ਗਊ ਗਰੀਬ ਦੀ ਰੱਖਿਆ ਵਾਸਤੇ ਨਾਮਧਾਰੀ ਸਿੰਘਾਂ ਨੇ ਵੀ ਮਲੇਰਕੋਟਲੇ ਵਿੱਚ ਹੱਸ ਹੱਸ ਕੇ ਸ਼ਹੀਦੀਆਂ ਦਿੱਤੀਆਂ ਅਤੇ ਤੋਪਾਂ ਦੇ ਸਾਹਮਣੇ ਖੜ ਕੇ ਉੱਡ ਗਏ। ਉਹਨਾਂ ਨੇ ਕੇਵਲ ਇਹ ਸਿਰਫ ਗਊ ਗਰੀਬ ਦੀ ਰੱਖਿਆ ਵਾਸਤੇ ਹੀ ਕੀਤਾ ਸੀ। ਉਹਨਾਂ ਨੇ ਬੁੱਚੜ ਵੱਢੇ ਅਤੇ ਮਲੇਰਕੋਟਲੇ ਵਿੱਚ ਜਾ ਕੇ ਆਪ 66 ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਜਿਸ ਦੀ ਮਿਸਾਲ ਜੱਗ ਉੱਤੇ ਹੋਰ ਨਹੀਂ ਮਿਲਦੀ। ਉਹਨਾਂ ਦੇ ਵਿੱਚ ਕਤਾਰ ਵਿੱਚ ਖੜਾ 12 ਸਾਲ ਦਾ ਬਿਸ਼ਨ ਸਿੰਘ, ਜਦੋਂ ਉਸ ਦੀ ਵਾਰੀ ਆਈ ਤਾਂ ਮੇਮ ਉਸ ਨੂੰ ਵੇਖ ਕੇ ਕੁਰਲਾ ਉੱਠੀ ਅਤੇ ਉਸਨੇ ਆਪਣੇ ਪਤੀ ਕਾਮਨ ਨੂੰ ਕਿਹਾ ਕਿ ਤੂੰ ਇਸ ਬਾਲਕ ਨੂੰ ਨਾ ਮਾਰ, ਇਸ ਦਾ ਕੀ ਕਸੂਰ ਹੈ। ਪਰ ਉਸਨੇ ਕਿਹਾ ਕਿ ਇਹ ਜੇ ਕਹਿ ਦੇਵੇ ਕਿ ਇਹ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਤਾਂ ਇਸ ਨੂੰ ਮਾਰਨ ਤੋਂ ਹੁਣੇ ਛੱਡ ਦਿੱਤਾ ਜਾਵੇਗਾ, ਇਸ ਨੂੰ ਬਰੀ ਕਰ ਦਿੱਤਾ ਜਾਵੇਗਾ। ਮੇਮ ਆਖਦੀ ਮਾਰਨਾ ਸਾਹਿਬ ਇਸ ਨੂੰ, ਤਰਸ ਕਰ ਕੁਝ ਇਸ ਨਿਦਾਨ ਉੱਤੇ, ਫਸਿਆ ਇਹ ਅਣਜਾਣ ਅਣਭੋਲ ਐਵੇਂ, ਡਿੱਠਾ ਕੁਝ ਨੀ ਇਸ ਜਹਾਨ ਉੱਤੇ, ਸ਼ਕਲ ਵੇਖ ਇਸ ਦੀ ਅਕਲ ਗੁੰਮ ਹੋਵੇ, ਕਿੱਕਰ ਬੱਧਾ ਸੁ ਲੱਕ ਮਰ ਜਾਣ ਉੱਤੇ, ਕਰੇ ਜੀ ਜਾਣੀ ਜੂਰਪ ਵਾਰ ਘੱਤਾਂ ਇਸ ਸੋਹਣਿਆਂ ਦੇ ਮਿਹਰਬਾਨੀ ਉੱਤੇ। ਮੇਮ ਦੇ ਤਰਲੇ ਮਿੰਤੇ ਕਰਨ ਤੇ ਉਸਦੇ ਪਤੀ ਨੇ ਕਹਿ ਦਿੱਤਾ ਕਿ ਇਸ ਨੂੰ ਛੱਡ ਦਿੱਤਾ ਜਾਵੇਗਾ, ਪਰ ਇਹ ਕਹਿ ਦੇਵੇ ਕਿ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ। ਤਾਂ ਉਸਨੇ ਬਿਸ਼ਨ ਸਿੰਘ ਨੂੰ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਤੂੰ ਇੰਨੀ ਗੱਲ ਕਹਿ ਦੇ ਕਿ ਤੂੰ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ, ਤੈਨੂੰ ਮਰਨ ਤੋਂ ਹੁਣੇ ਹੀ ਬਚਾ ਲਿਆ ਜਾਵੇਗਾ। ਤਾਂ ਦਰਸ਼ਕਾਂ ਵਿੱਚ ਉੱਥੇ ਕਈ ਲੋਕ ਖੜੇ ਸਨ ਜੋ ਇਹ ਸਭ ਕੁਝ ਦੇਖ ਰਹੇ ਸਨ। ਉਹਨਾਂ ਦੇ ਵਿੱਚ ਬਿਸ਼ਨ ਸਿੰਘ ਦੀ ਮਾਤਾ ਵੀ ਖੜੀ ਸੀ। ਜਦੋਂ ਉਸਨੇ ਤੱਕਿਆ ਕਿ ਉਸਦੇ ਪੁੱਤਰ ਨੂੰ ਨਿਸ਼ਾਨੇ ਤੋਂ ਥਰਕਾਇਆ ਜਾ ਰਿਹਾ ਹੈ ਤਾਂ ਉਸਦਾ ਦਿਲ ਡੋਲ ਗਿਆ। ਚਰਬੀ ਢਲੇ ਜਦ ਆਸ਼ਕਾਂ ਸਾਧਕਾਂ ਦੀ, ਜਲਵੇਦਾਰ ਹੈ ਰੋਸ਼ਨੀ ਤਾਂ ਬਣਦੀ, ਜਿਉਂ ਜਿਉਂ ਛੰਗੀਏ ਰੁੱਖ ਕੁਰਬਾਨੀਆਂ ਦੇ ਤਿਉਂ ਤਿਉਂ ਉਹਨਾਂ ਦੀ ਸੰਘਣੀ ਛਾਂ ਬਣਦੀ। ਸਿਰ ਗੁਰੂ ਨੂੰ ਦਈਏ ਜੇ ਖਿੜੇ ਮੱਥੇ ਤਾਂ ਫਿਰ ਵਿੱਚ ਸ਼ਹੀਦਾਂ ਦੇ ਥਾਂ ਮਰਨੀ, ਉਸ ਮਾਂ ਵਰਗੀ ਕਿਹੜੀ ਮਾਂ ਸਫਰੀ ਜਿਹੜੀ ਮਾਂ ਸ਼ਹੀਦੀ ਮਾਂ ਬਣਦੀ। ਉਹ ਸ਼ਹੀਦ ਦੀ ਮਾਂ ਸੀ, ਉਸਨੇ ਆਪਣੇ ਪਹਿਲਾਂ ਹੀ ਦੋ ਪੁੱਤਰ ਤੋਪਾਂ ਨਾਲ ਉਸਦੇ ਉੱਡ ਚੁੱਕੇ ਸਨ ਅੱਖਾਂ ਦੇ ਸਾਹਮਣੇ। ਹੁਣ ਉਸਦੇ ਸਭ ਤੋਂ ਛੋਟੇ ਪੁੱਤਰ ਬਿਸ਼ਨ ਸਿੰਘ ਦੀ ਵਾਰੀ ਸੀ। ਉਸਨੂੰ ਨਿਸ਼ਾਨੇ ਤੋਂ ਥਰਕਾਇਆ ਜਾ ਰਿਹਾ ਸੀ। ਉਸਨੇ ਉਸਨੂੰ ਕੋਲ ਬੁਲਾ ਕੇ ਕਿਹਾ ਕਿ ਪੁੱਤਰ, ਮੇਰੀ ਕੁੱਖ ਨੂੰ ਕਲੰਕਿਤ ਨਾ ਕਰੀ, ਹੱਸ ਹੱਸ ਕੇ ਸ਼ਹੀਦੀ ਪਾ ਦੇਵੀ, ਪਰ ਆਪਣਾ ਧਰਮ ਨਾ ਤਿਆਗੀ। ਤਾਂ ਬਿਸ਼ਨ ਸਿੰਘ ਕਾਵਣ ਦੇ ਕੋਲ ਗਿਆ ਅਤੇ ਉਸਨੂੰ ਕਿਹਾ ਕਿ ਮੈਂ ਇਹ ਗੱਲ ਤੇਰੇ ਕੰਨ ਵਿੱਚ ਕਹਾਂਗਾ ਕਿ ਮੈਂ। ਤਾਂ ਕਾਵਣ ਨੇ ਖੁਸ਼ੀ ਦੇ ਮਾਰੇ ਆਪਣੀ ਧੌਣ ਬਿਸ਼ਨ ਸਿੰਘ ਦੇ ਅੱਗੇ ਚੁਕਾ ਦਿੱਤੀ। ਤਾਂ ਬਿਸ਼ਨ ਸਿੰਘ ਨੇ ਦਾੜੀ ਨੂੰ ਜ਼ੋਰ ਨਾਲ ਹੱਥ ਮਾਰ ਕੇ ਫੜ ਲਿਆ ਅਤੇ ਕਿਹਾ, ਕਾਵਣਾ, ਫਿਰ ਕਹੇਗਾ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ। ਜੇ ਇਹ ਗੱਲ ਫਿਰ ਕਹੀ ਤਾਂ ਤੈਨੂੰ ਹੁਣੇ ਹੀ ਮਾਰ ਦਿਆਂਗਾ। ਮੈਂ ਗੁਰੂ ਰਾਮ ਸਿੰਘ ਦਾ ਸਿੱਖ ਹਾਂ ਤੇ ਸਦਾ ਹੀ ਗੁਰੂ ਰਾਮ ਸਿੰਘ ਦਾ ਸਿੱਖ ਰਹਾਂਗਾ। ਤਾਂ ਕੋਲ ਖੜੇ ਨਾਭੇ ਅਤੇ ਪਟਿਆਲੇ ਦੇ ਸਿਪਾਹੀਆਂ ਨੇ ਉਸ ਕੋਲੋਂ ਕਾਵਣ ਦੀ ਦਾੜੀ ਛੁਡਾਉਣ ਦਾ ਯਤਨ ਕੀਤਾ, ਪਰ ਉਹ ਛੁਡਾ ਨਾ ਸਕੇ। ਅਖੀਰ ਉਹਨਾਂ ਨੇ ਤਲਵਾਰਾਂ ਨਾਲ ਬਿਸ਼ਨ ਸਿੰਘ ਨੂੰ ਸ਼ਹੀਦ ਕਰ ਦਿੱਤਾ। ਉਹ ਸੂਰਮੇ ਕੇਵਲ ਤੇ ਕੇਵਲ ਆਪਣੇ ਸਤਿਗੁਰੂ ਅਤੇ ਗਊ ਗਰੀਬ ਦੀ ਰੱਖਿਆ ਵਾਸਤੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਸਨ, ਜਿਨ੍ਹਾਂ ਦੀ ਮਿਸਾਲ ਜੱਗ ਉੱਤੇ ਹੋਰ ਨਹੀਂ ਮਿਲਦੀ। ਹੁਣ ਇਹ ਦੋਨੇ ਸੂਰਮੇ ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਮਹਿਤਾਬ ਸਿੰਘ ਵੀ ਹੁਣ ਮੱਸੇ ਰੰਗੜ ਨੂੰ ਮਾਰਨ ਵਾਸਤੇ ਤੁਰੇ। ਇਹ ਜਿਵੇਂ ਆਪਣੀ ਸਾਰੀ ਵਿਉਂਤ ਜਿਵੇਂ ਬਣਾਉਂਦੇ ਹਨ ਉਸ ਵੇਲੇ ਦਾ ਹਾਲ ਇਉਂ ਬਿਆਨ ਕੀਤਾ ਜਾ ਰਿਹਾ ਹੈ।
ਸੁੱਖਾ ਸਿੰਘ ਮਹਿਤਾਬ ਸਿੰਘਾ ਰਲ ਕੇ ਸਾਰੀ ਵਿਉਂਤ ਬਣਾਈ, ਗੁਰਬਾਜਾਂ ਵਾਲੇ ਦੇ ਚਰਨਾਂ ਦੇ ਵਿੱਚ ਸੁਰਤ ਟਿਕਾਈ, ਗੁਰਬਾਜਾਂ ਵਾਲੇ ਦੇ ਚਰਨਾਂ ਦੇ ਵਿੱਚ ਸੁਰਤ ਟਿਕਾਈ।
ਭੂਮੀ ਪਰਵਾਨਿਆਂ ਦੀ ਹੈ ਸੀ ਨਾਲ ਗੁਰਾਂ ਦੇ ਯਾਰੀ, ਮੱਸੇ ਨੂੰ ਮਾਰਨ ਲਈ ਸਿੰਘਾਂ ਕੀਤੀ ਫੁੱਲ ਤਿਆਰੀ, ਮੱਸੇ ਨੂੰ ਮਾਰਨ ਲਈ ਸਿੰਘਾਂ ਕੀਤੀ ਫੁੱਲ ਤਿਆਰੀ।
ਸਿੰਘ ਭੇਸ ਬਦਲ ਕੇ ਤੇ ਬਣ ਗਏ ਸੀ ਨੰਬਰਦਾਰ, ਜ਼ਾਲਮ ਦੇ ਵੈਰੀ ਸੀ ਸੱਚੇ ਕੌਮ ਦੇ ਪਹਿਰੇਦਾਰ, ਜ਼ਾਲਮ ਦੇ ਵੈਰੀ ਸੀ ਸੱਚੇ ਕੌਮ ਦੇ ਪਹਿਰੇਦਾਰ।
ਦਿਲ ਵਾਂਗ ਚਟਾਨਾਂ ਦੇ ਹੋਣੀ ਸੂਰਮਿਆਂ ਤੋਂ ਹਾਰੀ, ਮੱਸੇ ਨੂੰ ਮਾਰਨ ਲਈ ਸਿੰਘਾਂ ਕੀਤੀ ਫੁੱਲ ਤਿਆਰੀ, ਮੱਸੇ ਨੂੰ ਮਾਰਨ ਲਈ ਸਿੰਘਾਂ ਕੀਤੀ ਫੁੱਲ ਤਿਆਰੀ।
ਇੱਕ ਥੇ ਤੋਂ ਦੋਹਾਂ ਨੇ ਰਲ ਕੇ ਠੀਕਰੀਆਂ ਸੀ ਚੁਣੀਆਂ, ਥੈਲੀ ਵਿੱਚ ਪਾ ਕੇ ਤੇ ਮਨ ਦੇ ਵਿੱਚ ਸਕੀਮਾਂ ਬੁਣੀਆਂ, ਥੈਲੀ ਵਿੱਚ ਪਾ ਕੇ ਤੇ ਮਨ ਦੇ ਵਿੱਚ ਸਕੀਮਾਂ ਬੁਣੀਆਂ।
ਵਾਂਗ ਤੂਫਾਨਾਂ ਦੇ ਕਰਕੇ ਘੋੜੇ ਤੇ ਅਸਵਾਰੀ, ਮੱਸੇ ਨੂੰ ਮਾਰਨ ਲਈ ਸਿੰਘਾਂ ਕੀਤੀ ਫੁੱਲ ਤਿਆਰੀ, ਮੱਸੇ ਨੂੰ ਮਾਰਨ ਲਈ ਸਿੰਘਾਂ ਕੀਤੀ ਫੁੱਲ ਤਿਆਰੀ।
ਲਾ ਪੱਗਾਂ ਸਿਰ ਉੱਤੋਂ ਸਿੰਘਾਂ ਵਾਲ ਪਛਾਣ ਨੂੰ ਸੁੱਟੇ, ਸਿੰਘ ਧਰਮ ਕਮਾਵਣ ਲਈ ਦੋਵੇਂ ਇੱਕ ਮੁੱਠ ਹੋ ਕੇ ਜੁਟੇ, ਸਿੰਘ ਧਰਮ ਕਮਾਵਣ ਲਈ ਦੋਵੇਂ ਇੱਕ ਮੁੱਠ ਹੋ ਕੇ ਜੁਟੇ।
ਗੱਲ ਸੁਦਾਸਰ ਦੀ ਸੀਨੇ ਦੇ ਵਿੱਚ ਫਿਰੀ ਕਟਾਰੀ, ਮੱਸੇ ਨੂੰ ਮਾਰਨ ਲਈ ਸਿੰਘਾਂ ਕੀਤੀ ਫੁੱਲ ਤਿਆਰੀ, ਮੱਸੇ ਨੂੰ ਮਾਰਨ ਲਈ ਸਿੰਘਾਂ ਕੀਤੀ ਫੁੱਲ ਤਿਆਰੀ।
ਉਹ ਜਿਉਂਦਾ ਬਚਿਆ ਨਾ ਜੋ ਵੀ ਸਿੰਘਾਂ ਅੱਗੇ ਅੜਿਆ, ਅੱਜ ਜ਼ਾਲਮ ਰੰਗੜ ਵੀ ਹੋ ਹੰਕਾਰ ਦੀ ਪੌੜੀ ਚੜਿਆ, ਅੱਜ ਜ਼ਾਲਮ ਰੰਗੜ ਵੀ ਹੋ ਹੰਕਾਰ ਦੀ ਪੌੜੀ ਚੜਿਆ।
ਬੈਠਾ ਹਰ ਮੰਦਰ ਚ ਪਾਪੀ ਪਾਪ ਕਮਾਵੇ ਪਾਰੀ ਮੱਸੇ ਨੂੰ ਮਾਰਨ ਲਈ ਸਿੰਘਾ ਕੀਤੀ ਫੁੱਲ ਤਿਆਰੀ ਮੱਸੇ ਨੂੰ ਮਾਰਨ ਲਈ ਸਿੰਘਾ ਕੀਤੀ ਫੁੱਲ ਤਿਆਰੀ
ਮੁਗਲਾਂ ਜਰਵਾਣਿਆਂ ਦੇ ਲੱਗੇ ਥਾਂ ਥਾਂ ਉੱਤੇ ਪੈਰੇ ਅੰਮ੍ਰਿਤਸਰ ਪਹੁੰਚ ਗਏ ਮਨ ਵਿੱਚ ਲੈ ਕੇ ਮਸਲੇ ਗਹਿਰੇ ਅੰਮ੍ਰਿਤਸਰ ਪਹੁੰਚ ਗਏ ਮਨ ਵਿੱਚ ਲੈ ਕੇ ਮਸਲੇ ਗਹਿਰੇ
ਫੁਰਤੀਲੇ ਘੋੜਿਆਂ ਨੇ ਮਾਰੀ ਹਵਾ ਦੇ ਵਿੱਚ ਉਡਾਰੀ ਮੱਸੇ ਨੂੰ ਮਾਰਨ ਲਈ ਸਿੰਘਾ ਕੀਤੀ ਫੁੱਲ ਤਿਆਰੀ ਮੱਸੇ ਨੂੰ ਮਾਰਨ ਲਈ ਸਿੰਘਾ ਕੀਤੀ ਫੁੱਲ ਤਿਆਰੀ
ਅੱਗੇ ਹੋ ਸਿੰਘਾਂ ਨੇ ਪਹਿਰੇਦਾਰ ਨੂੰ ਹਾਲ ਸੁਣਾਏ ਹਾਂ ਨੰਬਰਦਾਰ ਅਸੀਂ ਇੱਥੇ ਮਾਮਲਾ ਤਾਰਨ ਆਏ ਹਾਂ ਨੰਬਰਦਾਰ ਅਸੀਂ ਇੱਥੇ ਮਾਮਲਾ ਤਾਰਨ ਆਏ
ਦੋਵੇਂ ਲੰਘ ਅੰਦਰ ਗਏ ਕਰਕੇ ਚੁਤਰਾਈ ਹੁਸ਼ਿਆਰੀ ਮੱਸੇ ਨੂੰ ਮਾਰਨ ਲਈ ਸਿੰਘਾ ਕੀਤੀ ਫੁੱਲ ਤਿਆਰੀ ਮੱਸੇ ਨੂੰ ਮਾਰਨ ਲਈ ਸਿੰਘਾ ਕੀਤੀ ਫੁੱਲ ਤਿਆਰੀ
ਗੁਰ ਸੇਵਕ ਸਿੰਘ ਆਖੇ ਮੈਂ ਤਾਂ ਸਾਰਾ ਹਾਲ ਸੁਣਾਇਆ ਹੁਣ ਅੱਗੇ ਸੁਣ ਲਓ ਜੀ ਕਿਵੇਂ ਸਿਰ ਸੀ ਮੱਸੇ ਦਾ ਲਾਇਆ ਹੁਣ ਅੱਗੇ ਸੁਣ ਲਓ ਜੀ ਕਿਵੇਂ ਸਿਰ ਸੀ ਮੱਸੇ ਦਾ ਲਾਇਆ
ਕੰਬ ਚੰਦ ਆਕਾਸ਼ ਗਏ ਹੈ ਸੀ ਕੰਬੀ ਧਰਤੀ ਸਾਰੀ ਮੱਸੇ ਨੂੰ ਮਾਰਨ ਲਈ ਸਿੰਘਾ ਕੀਤੀ ਫੁੱਲ ਤਿਆਰੀ ਮੱਸੇ ਨੂੰ ਮਾਰਨ ਲਈ ਸਿੰਘਾ ਕੀਤੀ ਫੁੱਲ ਤਿਆਰੀ
ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਮਹਤਾਬ ਸਿੰਘ ਨੇ ਆਪਣੀ ਸਾਰੀ ਵਿਉਂਤ ਬਣਾ ਲਈ ਕਿ ਕਿਸ ਤਰੀਕੇ ਨਾਲ ਮੱਸੇ ਰੰਗੜ ਨੂੰ ਖਤਮ ਕਰਨਾ ਹੈ ਇਹ ਸਾਰਾ ਕੁਝ ਮੱਸਾ ਰੰਗੜ ਨਹੀਂ ਉਸ ਦੇ ਉੱਤੋਂ ਜਕਰੀਆ ਖਾਨ ਕਰਵਾ ਰਿਹਾ ਸੀ ਜਕਰੀਆ ਖਾਨ ਉਹ ਪਾਪੀ ਸੀ ਜਿਸ ਨੇ ਭਾਈ ਮਣੀ ਸਿੰਘ ਜੀ ਦੇ ਬੰਦ ਕਟਵਾਏ ਸਨ ਅਤੇ ਭਾਈ ਤਾਰੂ ਸਿੰਘ ਜੀ ਦਾ ਕੋਪਰ ਵੀ ਉਤਾਰਿਆ ਸੀ ਭਾਈ ਤਾਰੂ ਸਿੰਘ ਜੀ ਪਿੰਡ ਪੁੱਲਿਆਂ ਦੇ ਰਹਿਣ ਵਾਲੇ ਜਦੋਂ ਜਕਰੀਆ ਖਾਨ ਦੀ ਕਚਹਿਰੀ ਵਿੱਚ ਹਰਭਗਤ ਨਰੰਜਨੀ ਨੇ ਸ਼ਿਕਾਇਤ ਲਗਾਈ ਕਿ ਭਾਈ ਤਾਰੂ ਸਿੰਘ ਸਿੱਖਾਂ ਨਾਲ ਸੰਬੰਧ ਰੱਖਦੇ ਹਨ ਅਤੇ ਜੰਗਲ ਵਿੱਚ ਛੁਪੇ ਹੋਏ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਹਨ ਤਾਂ ਉਹਨਾਂ ਦੀ ਸ਼ਿਕਾਇਤ ਲਗਾ ਕੇ ਉਸਨੇ ਕਿਹਾ ਕਿ ਜਕਰੀਆ ਖਾਨ ਉਸ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰ ਲੈ ਅਤੇ ਉਸ ਨੂੰ ਈਨ ਆਪਣੀ ਬਣਾ ਕੇ ਉਹ ਮੁਸਲਮਾਨ ਬਣ ਜਾਵੇ ਤਾਂ ਜਕਰੀਆ ਖਾਨ ਨੇ ਸਾਰੀ ਫੌਜ ਕੁਝ ਫੌਜ ਦੀ ਟੁਕੜੀ ਜਕਰੀਆ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਪਿੰਡ ਪੁੱਲੇ ਭੇਜ ਦਿੱਤੀ ਉਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਅਤੇ ਵਾਪਸ ਲੈਣ ਲਈ ਤਿਆਰ ਹੋ ਗਏ ਰਸਤੇ ਵਿੱਚ ਹੁਣ ਜਦੋਂ ਆ ਰਹੇ ਸਨ ਤਾਂ ਨੰਬਰਦਾਰ ਨੇ ਚੌਂਕੀਦਾਰ ਨੇ ਉਸਦੇ ਘਰ ਜਾ ਕੇ ਸੁਨੇਹਾ ਦਿੱਤਾ ਮਾਤਾ ਜੀ ਨੂੰ ਕਿ ਤੁਹਾਡੇ ਪੁੱਤਰ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਮਾਤਾ ਨੇ ਆਪਣੀ ਪੁੱਤਰੀ ਨੂੰ ਕਿਹਾ ਕਿ ਡੰਗੋਰੀ ਫੜਾ ਅਤੇ ਆਪਣੇ ਭਰਾ ਕੋਲ ਲੈ ਚੱਲ ਉਸਦੇ ਨਾਲ ਜਾ ਕੇ ਮੈਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਹਨ ਤਾਂ ਮਾਤਾ ਆਪਣੇ ਪੁੱਤਰ ਭਾਈ ਤਾਰੂ ਸਿੰਘ ਕੋਲ ਆ ਗਏ ਤਾਂ ਉਹਨਾਂ ਨੇ ਕਿਹਾ ਤਾਰੂ ਸਿੰਘਾ ਕਿੱਥੇ ਜਾ ਰਿਹਾ ਹੈ ਤਾਂ ਤਾਰੂ ਸਿੰਘ ਨੇ ਕਿਹਾ ਕਿ ਸਿਪਾਹੀ ਫੜ ਕੇ ਲਾਹੌਰ ਦਰਬਾਰ ਵਿੱਚ ਜਕਰੀਆ ਖਾਨ ਦੀ ਕਚਹਿਰੀ ਵਿੱਚ ਲੈ ਜਾ ਰਹੇ ਹਨ ਤਾਂ ਮਾਤਾ ਨੇ ਕਿਹਾ ਕਿ ਉੱਥੋਂ ਜਕਰੀਆ ਖਾਨ ਦੀ ਕਚਹਿਰੀ ਵਿੱਚੋਂ ਅੱਜ ਤੱਕ ਕੋਈ ਵੀ ਸਿੱਖ ਕਦੇ ਜਿਉਂਦਾ ਨਹੀਂ ਪਰਤਿਆ ਜੇਕਰ ਜਿਉਂਦਾ ਪਰਤਣਾ ਹੋਵੇ ਤਾਂ ਆਪਣਾ ਸਿੱਖੀ ਸਰੂਪ ਤਿਆਗਣਾ ਪੈਂਦਾ ਹੈ ਭਾਵ ਭੇਸ ਬਦਲਣਾ ਪੈਂਦਾ ਹੈ ਆਪਣਾ ਸੀਸ ਦੇ ਉੱਪਰ ਜੋ ਕੇਸ ਹਨ ਉਹਨਾਂ ਨੂੰ ਕਤਲ ਕਰਾਉਣਾ ਪੈਂਦਾ ਹੈ ਤੂੰ ਆਪਣਾ ਭੇਸ ਨਾ ਬਦਲੀ ਆਪਣੇ ਕੇਸ ਨਾ ਕਤਲ ਕਰਵਾਈ ਹੱਸ ਹੱਸ ਕੇ ਸ਼ਹੀਦੀਆਂ ਪਾ ਜਾਵੀਂ ਪਰ ਆਪਣਾ ਸਿੱਖੀ ਧਰਮ ਨਾ ਛੱਡੀ ਤਾਂ ਭਾਈ ਤਾਰੂ ਸਿੰਘ ਜੀ ਨੇ ਆਪਣੇ ਮਾਤਾ ਜੀ ਦੀ ਚਰਨ ਧੋੜ ਮੱਥੇ ਨਾਲ ਲਾਈ ਅਤੇ ਉੱਥੋਂ ਤੁਰ ਪਏ ਰਸਤੇ ਵਿੱਚ ਪੜਾਣੇ ਪਿੰਡ ਰੁਕੇ ਜਿੱਥੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਪਰ ਭਾਈ ਤਾਰੂ ਸਿੰਘ ਜੀ ਨੇ ਇਨਕਾਰ ਕਰ ਦਿੱਤਾ ਜਿਸ ਕਾਰਨ ਉਹਨਾਂ ਨੇ ਫਿਰ ਉਹਨਾਂ ਨੂੰ ਜਾਣ ਦਿੱਤਾ ਅਤੇ ਅਗਲੇ ਦਿਨ ਫਿਰ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਦਰਬਾਰ ਵਿੱਚ ਲੈ ਜਾਇਆ ਗਿਆ ਜਿੱਥੇ ਜਕਰੀਆ ਖਾਨ ਦੀ ਕਚਹਿਰੀ ਵਿੱਚ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਖਿਲਾਰ ਦਿੱਤਾ ਗਿਆ ਅਤੇ ਜਕਰੀਆ ਖਾਨ ਨੇ ਕਿਹਾ ਕਿ ਤੁਸੀਂ ਸਿੰਘਾਂ ਨਾਲ ਸੰਬੰਧ ਰੱਖਦੇ ਹੋ ਤਾਂ ਤਾਰੂ ਸਿੰਘ ਨੇ ਕਿਹਾ ਕਿ ਹਾਂ ਮੈਂ ਜੰਗਲ ਵਿੱਚ ਛੁਪੇ ਹੋਏ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਹਾਂ ਜਦੋਂ ਜਕਰੀਆ ਖਾਨ ਨੇ ਇੰਨੀ ਗੱਲ ਸੁਣੀ ਤਾਂ ਉਸ ਨੇ ਕਿਹਾ ਕਿ ਜਾਂ ਤਾਂ ਈਨ ਮੰਨ ਲਓ ਮੁਸਲਮਾਨ ਬਣ ਜਾਵੋ ਨਹੀਂ ਤਾਂ ਤੁਹਾਡੇ ਉੱਤੇ ਤਸੀਹੇ ਦਿੱਤੇ ਜਾਣਗੇ ਤਾਂ ਇੰਨੀ ਗੱਲ ਸੁਣ ਕੇ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਪਹਿਲਾਂ ਵੀ ਕੋਈ ਸਿੱਖ ਕੋਈ ਤੂੰ ਲਿਆਂਦਾ ਹੈ ਇਸ ਧਰਮ ਵਿੱਚ ਮੁਸਲਮਾਨ ਬਣਾਇਆ ਹੈ ਉਸਨੂੰ, ਤਾਂ ਇੰਨੀ ਗੱਲ ਸੁਣ ਕੇ ਜ਼ਕਰੀਆ ਖਾਨ ਕ੍ਰੋਧ ਵਿੱਚ ਆ ਗਿਆ। ਉਸਨੇ ਕਿਹਾ ਕਿ ਉਹਨਾਂ ਬਾਗੀਆਂ ਦੀ ਗੱਲ ਨਾ ਕਰ, ਤੂੰ ਮੈਨੂੰ ਪਤਾ ਲੱਗਾ ਹੈ ਘਰਦਿਆਂ ਦਾ ਇਕਲੌਤਾ ਹੀ ਪੁੱਤਰ ਹੈ, ਤੇਰੀ ਜਾਨ ਬਖਸ਼ੀ ਹੋ ਜਾਵੇਗੀ ਤੈਨੂੰ ਛੱਡ ਦਿੱਤਾ ਜਾਵੇਗਾ, ਤੂੰ ਇਸਲਾਮ ਧਰਮ ਕਬੂਲ ਕਰ ਲੈ। ਤਾਂ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਮੈਂ ਆਪਣਾ ਧਰਮ ਕਿਸੇ ਵੀ ਕੀਮਤ ਤੇ ਨਹੀਂ ਛੱਡਣਾ, ਤੂੰ ਜੋ ਵੀ ਤਸੀਹੇ ਦੇਣੇ ਹਨ ਦੇ ਲੈ। ਭਾਈ ਤਾਰੂ ਸਿੰਘ ਜੀ ਨੂੰ ਹਰ ਰੋਜ਼ ਇੱਕ ਨਵਾਂ ਤਸੀਹਾ ਦਿੱਤਾ ਜਾਂਦਾ ਹੈ ਅਤੇ ਕਾਜੀ ਸ਼ਾਮ ਨੂੰ ਆ ਕੇ ਬਿਆਨ ਲੈਂਦਾ ਹੈ। ਭਾਈ ਤਾਰੂ ਸਿੰਘ ਜੀ ਕਹਿੰਦੇ ਹਨ ਬਿਆਨ ਉਹ ਹਨ ਜੋ ਕਚਹਿਰੀ ਵਿੱਚ ਦੇ ਆਏ ਹਨ, ਕਦੇ ਸਿੰਘਾਂ ਨੇ ਵੀ ਆਪਣੇ ਬਿਆਨ ਬਦਲੇ ਹਨ, ਤਾਂ ਕਾਜੀ ਜਾ ਕੇ ਜ਼ਕਰੀਆ ਖਾਨ ਨੂੰ ਇਹ ਸਾਰਾ ਕੁਝ ਜਾ ਕੇ ਦੱਸ ਦਿੰਦਾ। ਤਾਂ ਉਸਨੇ ਇੱਕ ਦਿਨ 6-7 ਦਿਨ ਭਾਈ ਤਾਰੂ ਸਿੰਘ ਜੀ ਸਜਾਵਾਂ ਸਹਿੰਦੇ ਰਹੇ। ਤਾਂ ਕਾਜੀ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਨਾਲ ਮੱਥਾ ਮਾਰਨਾ ਪੱਥਰ ਤੇ ਪਾਣੀ ਪਾਉਣ ਵਾਲਾ ਕੰਮ ਹੈ, ਉਹਨਾਂ ਨੂੰ ਜਿੰਨੀ ਮਰਜ਼ੀ ਸਜ਼ਾ ਦਿੱਤੀ ਜਾਵੇ ਪਰ ਉਹ ਆਪਣਾ ਧਰਮ ਤਿਆਗਣ ਲਈ ਤਿਆਰ ਨਹੀਂ ਹਨ। ਤਾਂ ਜ਼ਕਰੀਆ ਖਾਨ ਨੇ ਫਿਰ ਭਾਈ ਤਾਰੂ ਸਿੰਘ ਜੀ ਨੂੰ ਕਚਹਿਰੀ ਵਿੱਚ ਬੁਲਾਇਆ। ਤਾਂ ਭਾਈ ਤਾਰੂ ਸਿੰਘ ਜੀ ਨੇ ਕਚਹਿਰੀ ਵਿੱਚ ਆਉਂਦਿਆਂ ਹੀ ਫਿਰ ਗਰਜਵੀਂ ਆਵਾਜ਼ ਵਿੱਚ ਫਤਿਹ ਬੁਲਾਈ, ਜਿਸ ਨੂੰ ਸੁਣ ਕੇ ਜ਼ਕਰੀਆ ਖਾਨ ਕ੍ਰੋਧ ਵਿੱਚ ਆ ਗਿਆ। ਉਸਨੇ ਕਿਹਾ ਕਿ ਤੇਰੀ ਸੁਰਤੀ ਟਿਕਾਣੇ ਨਹੀਂ ਆਈ। ਤਾਂ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਮੇਰੀ ਸੁਰਤੀ ਟਿਕਾਣੇ ਉਹ ਹਿੱਲੀ ਹੀ ਕਦੋਂ ਸੀ। ਤਾਂ ਇੰਨੀ ਗੱਲ ਸੁਣ ਕੇ ਜ਼ਕਰੀਆ ਖਾਨ ਨੇ ਕਿਹਾ ਕਿ ਤਾਰੂ ਸਿੰਘਾ ਈਣ ਮੰਨ ਲੈ ਮੁਸਲਮਾਨ ਬਣ ਜਾ, ਨਹੀਂ ਤਾਂ ਹਜੇ ਤਾਂ ਤਸੀਹੇ ਘੱਟ ਹਨ, ਨਹੀਂ ਤਾਂ ਇਸ ਤੋਂ ਬਾਅਦ ਤੈਨੂੰ ਚਰਖੜੀਆਂ ਦੀਆਂ ਸਜਾਵਾਂ ਦੇ ਕੇ ਅਤੇ ਫਿਰ ਤੈਨੂੰ ਸ਼ਹੀਦ ਕਰ ਦਿੱਤਾ ਜਾਵੇਗਾ। ਤਾਂ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਤੂੰ ਜਿੰਨਾ ਵੀ ਆਪਣਾ ਜ਼ੋਰ ਲਾਉਣਾ ਹੈ ਲਾ ਲਾ, ਮੇਰਾ ਸਿੱਖੀ ਸਿੱਧਕ ਕੇਸਾਂ ਅਤੇ ਸਵਾਸਾਂ ਦੇ ਨਾਲ ਨਿਭੇਗਾ। ਜ਼ਕਰੀਆ ਖਾਨ ਕ੍ਰੋਧ ਵਿੱਚ ਆ ਗਿਆ। ਉਸਨੇ ਕਿਹਾ ਤਾਰੂ ਸਿੰਘਾ ਜੋ ਤੂੰ ਇਹ ਬਾਰ ਬਾਰ ਕਹਿੰਦਾ ਹੈ ਕਿ ਮੇਰਾ ਸਿੱਖੀ ਸਿੱਧਕ ਕੇਸਾਂ ਅਤੇ ਸਵਾਸਾਂ ਦੇ ਨਾਲ ਨਿਭੇਗਾ, ਇਹ ਤੇਰੇ ਸਿਰ ਦੇ ਵਾਲ ਮੈਂ ਜੁੱਤੀਆਂ ਨਾਲ ਉਡਾ ਦਿਆਂਗਾ। ਜਦੋਂ ਇੰਨੀ ਗੱਲ ਸੁਣੀ ਤਾਂ ਤਾਰੂ ਸਿੰਘ ਨੇ ਕਿਹਾ ਕਿ ਜ਼ਕਰੀਆ ਖਾਨ ਮੈਨੂੰ ਉਹ ਸਜ਼ਾ ਦੇ ਲਈ ਜਿਹੜੀ ਆਪ ਸਹਿ ਲਏਗਾ। ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਹਨ ਤਬ ਤਾਰੂ ਸਿੰਘ ਕਿਹੋ ਇਹ ਜੂਤੇ ਤੁਮਰੇ ਭਾਣੇ ਜੋ ਸਿੱਖ ਪੂਰੇ ਸਤਿਗੁਰੂ ਤੇ ਸਿਰ ਕੇਸ ਨਿਭਾਣੇ। ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਜੋ ਆਪਣੇ ਪੂਰੇ ਸਤਿਗੁਰ ਦੇ ਸਿੱਖ ਹਨ ਉਹਨਾਂ ਦੇ ਸਿਰ ਤੇ ਕੇਸ ਹੀ ਰਹਿਣਗੇ, ਇਹ ਜੁੱਤੇ ਤੇਰੇ ਹੀ ਸਿਰ ਚ ਵੱਜਣਗੇ। ਸੋ ਭਾਈ ਤਾਰੂ ਸਿੰਘ ਜੀ ਨੂੰ ਹੌਲੀ ਹੌਲੀ ਚੜਾ ਕਰਕੇ ਉਹਨਾਂ ਦੀ ਖੋਪੜੀ ਉਤਾਰ ਦਿੱਤੀ ਗਈ। ਆਪ ਸਭ ਜਾਣਦੇ ਹੋ ਕਿ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰ ਦਿੱਤੀ ਗਈ ਮੋਚੀ ਨੂੰ ਬੁਲਾ ਕੇ, ਪਰ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰਨ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਜੀ ਨੇ ਸਰੀਰ ਨਹੀਂ ਤਿਆਗਿਆ, ਕਿਉਂਕਿ ਉਹਨਾਂ ਨੇ ਵਚਨ ਕੀਤਾ ਸੀ ਕਿ ਜ਼ਕਰੀਆ ਖਾਨ ਤੈਨੂੰ ਜੁੱਤੀ ਅੱਗੇ ਲਾ ਕੇ ਖੜਨਾ ਹੈ। ਜ਼ਕਰੀਆ ਖਾਨ ਨੇ ਜਦੋਂ ਇੰਨੀ ਗੱਲ ਸੁਣੀ ਸੀ ਤਾਂ ਉਹ ਡਰ ਗਿਆ ਸੀ, ਕਿਉਂਕਿ ਉਹ ਸਿੰਘਾਂ ਨਾਲ 20-25 ਸਾਲਾਂ ਤੋਂ ਵਰਤ ਰਿਹਾ ਸੀ। ਉਸ ਨੂੰ ਪਤਾ ਸੀ ਕਿ ਸਿੱਖ ਜੋ ਵੀ ਗੱਲ ਕਰਦੇ ਹਨ ਉਹ ਪੂਰੀ ਹੋ ਜਾਂਦੀ ਹੈ। ਉਸਨੇ ਸਿੰਘਾਂ ਨੂੰ ਬੁਲਾਇਆ ਅਤੇ ਭਾਈ ਤਾਰੂ ਸਿੰਘ ਜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਹ ਜ਼ਕਰੀਆ ਖਾਨ ਹੀ ਹੁਣ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਟਹਿ ਟਹਿਰੀ ਕਰਨ ਲਈ ਮੱਸੇ ਰੰਗੜ ਦੀ ਉਸਨੇ ਡਿਊਟੀ ਲਗਾਈ ਸੀ। ਮੱਸਾ ਰੰਗੜ ਹੁਣ ਹਰਿਮੰਦਰ ਸਾਹਿਬ ਵਿੱਚ ਬੈਠਾ ਪਾਪ ਕਮਾ ਰਿਹਾ ਸੀ। ਇਹ ਦੋਨੇ ਸੂਰਮਿਆਂ ਨੇ ਭੇਸ ਬਦਲ ਕੇ ਇਹ ਘੋੜੇ ਤੇ ਸਵਾਰ ਹੋ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਚੁੱਕੇ ਸਨ ਅਤੇ ਨੰਬਰਦਾਰਾਂ ਦਾ ਭੇਸ ਬਣਾ ਕੇ ਮਾਮਲੇ ਉਤਾਰਨ ਵਾਸਤੇ ਦੇ ਬਹਾਨੇ ਇਹ ਹਰਿਮੰਦਰ ਸਾਹਿਬ ਵਿੱਚ ਜਿੱਥੇ ਮੱਸਾ ਰੰਗੜ ਬੈਠਾ ਪਾਪ ਕਮਾ ਰਿਹਾ ਸੀ ਉਸ ਜਗ੍ਹਾ ਤੇ ਪਹੁੰਚ ਗਏ। ਜਦੋਂ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਕਿ ਮੱਸਾ ਰੰਗੜ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਾਪ ਕਮਾ ਰਿਹਾ ਹੈ, ਇਹਨਾਂ ਦੇ ਖੂਨ ਜੋਸ਼ ਆ ਗਿਆ ਅਤੇ ਇਹਨਾਂ ਦੇ ਦੌਰੇ ਫਰਕਣ ਲੱਗੇ। ਦੋਨੇ ਸੂਰਮਿਆਂ ਨੇ ਮੱਸੇ ਰੰਗੜ ਨੂੰ ਮਾਰਨ ਲਈ ਸਾਰੀ ਹੀ ਵਿਉਂਤ ਬਣਾ ਲੈ ਚੁੱਕੇ ਸਨ। ਬਾਲਮ ਜੀ ਦੇਖਦੇ ਹਨ ਤਾਗ ਛਿਟਾ ਥਈ ਥਈ ਬੋਲਦੀ ਮ੍ਰਿਦੰਗ ਸੰਗ ਲਿਫ ਲਿਫ ਨਖਰੇ ਸੇ ਨਾਚਦੀ ਨਚਈਆ ਛੁਮ ਛੁਮ ਛਾਣਾ ਨਾਣਾ ਛੁਮਕ ਛੁਮਕ ਕਰੇ ਆਗਾ ਨਾਣਾ ਘੁੰਗਰੂ ਜੋ ਪੱਗ ਸੇ ਬੰਦਈਆ ਲਮਕ ਲਮਕ ਲੀਟਾ ਹੋਠੋਂ ਸੇ ਨਿਹੋਰੇ ਕਰੇ ਜੀਆ ਥੜ ਫਾਏ ਲਾਗੇ ਮੱਥੇ ਕੀ ਬੰਦਈਆ ਕਹਿ ਕਵੀ ਬਾਲਮ ਜੇ ਮੱਸੇ ਕੀ ਮੌਤ ਨਾਜੇ ਭੇਜੀ ਰਗੁਰਾਈ ਲਿਫ ਗਾਤੀ ਜੋ ਗਵਈਆ। ਬਾਲਮ ਜੀ ਕਹਿੰਦੇ ਹਨ ਕਿ ਉਹ ਕੰਜਰੀ ਜੋ ਨੱਚ ਰਹੀ ਸੀ ਉਹ ਕੰਜਰੀ ਨਹੀਂ ਨੱਚ ਰਹੀ ਸੀ, ਉਹ ਮੱਸੇ ਰੰਗੜ ਦੀ ਮੌਤ ਨੱਚ ਰਹੀ ਸੀ। ਇਹ ਸਾਰਾ ਕੁਝ ਵੇਖ ਕੇ ਨਾਚ ਵੇਖ ਕੇ ਮੱਸਾ ਰੰਗੜ ਮਦਹੋਸ਼ ਹੋ ਰਿਹਾ ਸੀ। ਉਸ ਨੂੰ ਇਸ ਵਕਤ ਕੋਈ ਵੀ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਉਸ ਉੱਤੇ ਸਿੰਘ ਚੜ ਕੇ ਆ ਚੁੱਕੇ ਹਨ ਅਤੇ ਉਸਦੀ ਮੌਤ ਕਦੇ ਵੀ ਹੋ ਸਕਦੀ ਹੈ। ਥਰਕ ਥਰਕ ਥਾਰਾ ਥਾਰਾ ਰਾਰਾ ਰਾਰਾ ਥਰਕ ਰਿਸਕ ਰਿਸਕ ਰੇਸਨ ਨੀ ਚੁਨਰੀਆ ਕਰੁਕ ਕਰੁਕ ਕਰ ਕੱਟ ਮੈਂ ਕਰਕ ਉੱਠੇ ਮਰਕ ਮਰਕ ਕਰੇ ਧੋਨ ਮਨੁਰੀਆ ਫੁਰਕ ਫੁਰਕ ਕਰ ਫਿਰੇ ਵੇ ਫਰਸ਼ ਪਰ ਫਰ ਰਾਰਾ ਰਾਰਾ ਫਰ ਰਾਰਾ ਰਾਰਾ ਕਰੇ ਨੁਚਰੀਆ ਸੁਰਰ ਸੁਰਰ ਕਰ ਪੀਤ ਸ਼ਰਾਬੀ ਸੁਰਰ ਸੁਰਰ ਸੁਰ ਸੰਗੀਤ ਸਕਰੀਆ। ਉਹ ਦੋਨਾਂ ਸਿੰਘਾਂ ਸੂਰਮਿਆਂ ਨੇ ਜਦੋਂ ਅੱਖਾਂ ਨਾਲ ਮੱਸੇ ਰੰਗੜ ਨੂੰ ਪਾਪ ਕਮਾਉਂਦਿਆਂ ਤੱਕਿਆ ਤਾਂ ਉਹ ਜੋਸ਼ ਵਿੱਚ ਆ ਗਏ। ਮੱਸੇ ਰੰਗੜ ਨੂੰ ਇਸ ਵਕਤ ਕੋਈ ਵੀ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਸਿੰਘ ਆ ਚੁੱਕੇ ਹਨ ਅਤੇ ਉਸ ਦੀ ਮੌਤ ਸਿਰ ਉੱਤੇ ਆ ਗਈ ਹੈ। ਉਸਦੇ ਸਿਰ ਉੱਪਰ ਕਾਲ ਦਾ ਵਾਸ ਹੋ ਚੁੱਕਾ ਸੀ। ਬਾਲਮ ਜੀ ਰਹਿੰਦੇ ਹਨ, ਸ਼ੀਸ ਪੇ ਨਾਚੇ ਕਾਲ ਕ੍ਰੋਧ ਕਰ ਤਬਲਾ ਜਮੇ ਵਜਾਏ, ਛੁਰੀਆਂ ਹੱਥ ਮੇਂ ਲੇਕਰ ਹੋਣੀ ਗੀਤ ਮਾਰੂ ਕੇ ਗਾਵੇ, ਡੈਣਾ ਦੇਤ ਤਾਲ ਸਿੰਘ ਤਾਲੀ ਗੋਰ ਅਧਿਕ ਹਰ ਖਾਵੇ, ਕਹਿ ਕਵੀ ਬਾਲਮ ਕਾਲ ਮਸੇਕਾ ਸਿੰਘ ਰੂਪ ਹੋਇਆ ਹੈ। ਸਿੰਘਾਂ ਦੇ ਰੂਪ ਵਿੱਚ ਮੱਸੇ ਰੰਗੜ ਦਾ ਉਸ ਵਕਤ ਕਾਲ ਆ ਚੁੱਕਾ ਸੀ। ਜਦੋਂ ਉਹਨਾਂ ਨੇ ਦੋਨਾਂ ਸੂਰਮਿਆਂ ਨੇ ਇਹ ਅਪਮਾਨ ਭਰਿਆ ਮਾਹੌਲ ਦੇਖਿਆ ਤਾਂ ਉਹਨਾਂ ਨੇ ਥੈਲੀਆਂ ਜੋ ਕਿ ਚਿਕਰੀਆਂ ਨਾਲ ਭਰੀ ਹੋਈ ਸੀ ਉਸ ਨੂੰ ਮੱਸੇ ਰੰਗੜ ਦੇ ਪੈਰਾਂ ਵਿੱਚ ਸੁੱਟ ਦਿੱਤਾ। ਜਿਵੇਂ ਹੀ ਮੱਸੇ ਰੰਗੜ ਨੇ ਆਪਣੀ ਧੌਣ ਥੈਲੀ ਵੇਖਣ ਵਿੱਚ ਥੱਲੇ ਝੁਕਾਈ ਤਾਂ ਉੱਤੋਂ ਸਰਦਾਰ ਮਹਿਤਾਬ ਸਿੰਘ ਨੇ ਤਲਵਾਰ ਕੱਢ ਕੇ ਮੱਸੇ ਰੰਗੜ ਦਾ ਸਿਰ ਤੜ ਨਾਲੋਂ ਅਲੱਗ ਕਰ ਦਿੱਤਾ ਅਤੇ ਟੋਲਕੀ ਵਾਲਾ ਅਤੇ ਤਬਲੇ ਵਾਲਾ ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਮਹਿਤਾਬ ਸਿੰਘ ਦੋਨਾਂ ਨੇ ਨਾਲ ਦੀ ਨਾਲ ਹੀ ਚਾਰ ਪੰਜ ਹੋਰ ਵੀ ਝਟਕਾ ਦਿੱਤੇ। ਦੋਨੇ ਸੂਰਮਿਆਂ ਨੇ ਦੋਨਾਂ ਸੂਰਮਿਆਂ ਨੇ ਮੱਸੇ ਰੰਗੜ ਦਾ ਸਿਰ ਅਲੱਗ ਕਰ ਦਿੱਤਾ ਅਤੇ ਨੇਜੇ ਤੇ ਟੰਗ ਕੇ ਬੀਕਾਨੇਰ ਦੀ ਧਰਤੀ ਨੂੰ ਜਿਵੇਂ ਰਵਾਨਾ ਹੁੰਦੇ ਹਨ ਉਸ ਵੇਲੇ ਦਾ ਹਾਲ ਇਉਂ ਬਿਆਨ ਕੀਤਾ ਜਾ ਰਿਹਾ ਹੈ।
ਸੁੱਖਾ ਸਿੰਘ ਮਹਿਤਾਬ ਸਿੰਘ ਨੇ ਥੈਲੀ ਆਣ ਟਿਕਾਈ, ਮੱਸੇ ਰੰਗੜ ਮਾਇਆ ਵੇਖਣ ਲਈ ਸੀ ਧੌਣ ਚੁਕਾਈ, ਮੱਸੇ ਰੰਗੜ ਮਾਇਆ ਵੇਖਣ ਲਈ ਸੀ ਧੌਣ ਚੁਕਾਈ,
ਧਰਤੀ ਨੂੰ ਖੂਨ ਨਾਲ ਰੰਗ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ।
ਮਹਿਤਾਬ ਸਿੰਘ ਨੇ ਧੌਣ ਦੇ ਉੱਤੇ ਮਾਰੀ ਸੀ ਕਿਰਪਾਨ, ਪਲਾਂ ਦੇ ਅੰਦਰ ਪਾਮਰ ਪਾਪੀ ਹੋਇਆ ਲਹੂ ਲਹਾਨ, ਪਲਾਂ ਦੇ ਅੰਦਰ ਪਾਮਰ ਪਾਪੀ ਹੋਇਆ ਲਹੂ ਲਹਾਨ,
ਮੋੜਵੀ ਖਾਨਾ ਦੇ ਵਿੱਚ ਵੰਡ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ।
ਉੱਚੀ ਉੱਚੀ ਦੋਹਾਂ ਸਿੰਘਾਂ ਨੇ ਸੀ ਜਕਾਰੇ ਲਾਏ, ਕਈ ਤੁਰਕ ਸੀ ਉੱਥੇ ਸਿੰਘਾਂ ਜਾਨੋ ਮਾਰ ਮੁਕਾਏ, ਕਈ ਤੁਰਖ ਸੀ ਉੱਥੇ ਸਿੰਘਾਂ ਜਾਨੋ ਮਾਰ ਮੁਕਾਏ,
ਬੈਰੀ ਰੱਖ ਦਿੱਤੇ ਲੋਹੇ ਵਾਂਗ ਚੰਡ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ।
ਸਿਰ ਮੱਸੇ ਦਾ ਲਾ ਕੇ ਦੋਵੇਂ ਸਿੰਘ ਸੂਰਮੇ ਲੈ ਗਏ, ਹੋਈਆਂ ਰੰਡੀਆਂ ਬੇਗ ਮਾਤੇ ਪਿੱਟ ਸਿਆਪੇ ਪੈ ਗਏ, ਹੋਈਆਂ ਰੰਡੀਆਂ ਬੇਗ ਮਾਤੇ ਪਿੱਟ ਸਿਆਪੇ ਪੈ ਗਏ,
ਵਾਰੀਆਂ ਸੱਪ ਵਾਂਗ ਡੰਗ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ।
ਅੱਡੀ ਲਾ ਕੇ ਸਿੰਘ ਸੂਰਮੇ ਘੋੜੇ ਤੇਜ ਭਜਾਉਂਦੇ, ਪਿੱਛੇ ਰਹਿ ਗਈ ਧੂੜ ਉੱਡਦੀ ਸਿੰਘ ਨਜ਼ਰ ਨਾ ਆਉਂਦੇ, ਪਿੱਛੇ ਰਹਿ ਗਈ ਧੂੜ ਉੱਡਦੀ ਸਿੰਘ ਨਜ਼ਰ ਨਾ ਆਉਂਦੇ,
ਬੀਕਾਨੇਰ ਰਾਹ ਸਾਰੇ ਲੰਘ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ।
ਸੇਵਕ ਸਿੰਘਾ ਹਰ ਮੰਦਰ ਤੇ ਜਿਹੜਾ ਚੜ ਕੇ ਆਇਆ, ਮੱਸੇ ਵਾਂਗੂ ਸਿੰਘਾ ਉਹਨੂੰ ਜਾਨੋ ਮਾਰ ਮੁਕਾਇਆ, ਮੱਸੇ ਵਾਂਗੂ ਸਿੰਘਾ ਉਹਨੂੰ ਜਾਨੋ ਮਾਰ ਮੁਕਾਇਆ,
ਗੰਡੇ ਗੁਰੂ ਦਰਬਾਰ ਨਾਲ ਗੰਡ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ, ਸਿਰ ਮੱਸੇ ਦਾ ਨੇਜੇ ਦੇ ਉੱਤੇ ਟੰਗ ਕੇ ਖਾਲੇ ਸਾ ਫਰਾਰ ਹੋ ਗਿਆ।
ਦੋਨੇ ਸੂਰਮਿਆਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਨੇਜੀ ਉੱਤੇ ਟੰਗ ਲਿਆ ਅਤੇ ਬੀਕਾਨੇਰ ਦੀ ਧਰਤੀ ਨੂੰ ਦੋਵੇਂ ਰਵਾਨਾ ਹੋ ਗਏ। ਸਿਪਾਹੀਆਂ ਨੂੰ ਉਸ ਵੇਲੇ ਕੁਝ ਵੀ ਪਤਾ ਨਹੀਂ ਲੱਗਿਆ ਕਿ ਕਿਸ ਵੇਲੇ ਮੱਸਾ ਰੰਗੜ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਸਿੰਘਾਂ ਨੇ। ਦੋਨੇ ਸੂਰਮੇ ਬੀਕਾਨੇਰ ਦੀ ਧਰਤੀ ਤੇ ਪਹੁੰਚ ਗਏ ਅਤੇ ਮੱਸੇ ਰੰਗੜ ਦਾ ਸਿਰ ਜਾ ਕੇ ਬਾਬਾ ਬੁੱਢਾ ਸਿੰਘ ਜੀ ਦੇ ਅਤੇ ਸਰਦਾਰ ਸ਼ਾਮ ਸਿੰਘ ਦੇ ਚਰਨਾਂ ਵਿੱਚ ਸੁੱਟ ਦਿੱਤਾ। ਸਿੰਘ ਜੋਸ਼ ਵਿੱਚ ਆਏ ਹੋਏ ਸਨ। ਉਹਨਾਂ ਨੇ ਮੱਸੇ ਰੰਗੜ ਦੇ ਸਿਰ ਨਾਲ ਖਿੱਦੋ ਕੁੰਡੀ ਖੇਡਣਾ ਸ਼ੁਰੂ ਕਰ ਦਿੱਤਾ। ਕੁਝ ਸਮਾਂ ਖਿੱਦੋ ਕੁੰਡੀ ਖੇਡਣ ਤੋਂ ਬਾਅਦ ਉੱਥੇ ਹੀ ਮੱਸੇ ਰੰਗੜ ਦੇ ਸਿਰ ਦਾ ਸੰਸਕਾਰ ਕਰ ਦਿੱਤਾ। ਇਹ ਦੋਨਾਂ ਸੂਰਮਿਆਂ ਨੇ ਉਸ ਮੱਸੇ ਰੰਗੜ ਪਾਪੀ ਦਾ ਸਿਰ ਵੱਢ ਕੇ ਲੈ ਆਂਦਾ। ਦੂਸਰੇ ਪਾਸੇ ਲਾਹੌਰ ਵਿੱਚ ਮੱਸੇ ਰੰਗੜ ਦੀ ਬੇਗਮ ਉੱਥੇ ਰੋ ਰਹੀ ਸੀ, ਪਿੱਟ ਰਹੀ ਸੀ ਕਿ ਉਸਦਾ ਪਤੀ ਚੜ੍ਹਾਈ ਕਰ ਚੁੱਕਾ ਹੈ। ਬਾਲਮ ਜੀ ਲਿਖਦੇ ਹਨ, ਬਾਲ ਖੋਏ ਮਾਤਾ ਪੀਟੇ ਚੂਰੀਓ ਕੋ ਚੂੜੀਓ ਕੋ ਚੂਰ ਚੂਰ, ਗਲੇ ਕੀ ਹਮੇਲ ਤੋੜ ਮਾਟੀ ਮੇ ਮਿਲਾਤ ਹੈ, ਨੈਣੋ ਮੈਂ ਹੈ ਨੀਰ ਚੀਰੇ ਤਨ ਕੇ ਤਮਾਮ ਚੀਰੇ, ਗਲੇ ਨੈਣੋ ਮੈਂ ਹੈ ਨੀਰ ਚੀਰੇ ਤਨ ਕੇ ਤਮਾਮ ਚੀਰੇ, ਫੂਲੋ ਸੇ ਸਜਾਈ ਸੇਜਾ ਭਾਟੀ ਮੇ ਜਰਾਤ ਹੈ, ਜੋਬਨ ਭੱਟ ਪਾਉ ਜੋਬਨ ਜਵਾਨੀ ਤਨ ਧਾਮ ਸਖੀ, ਬਾਲਮ ਬਗੈਰ ਮੇਰਾ ਜੱਗ ਨਾ ਜਹਾਨ ਹੈ। ਉਹ ਉਸ ਵਕਤ ਰੋ ਰਹੀ ਸੀ ਅਤੇ ਲਾਹੌਰ ਵਿੱਚ ਉਹ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਜਾ ਕੇ ਰੋਈ ਪਿੱਟੀ ਕਿ ਸਿੰਘਾਂ ਨੇ ਉਸ ਦੇ ਪਤੀ ਨੂੰ ਕਤਲ ਕਰ ਦਿੱਤਾ ਹੈ। ਤਾਂ ਜ਼ਕਰੀਆ ਖਾਨ ਅਤੇ ਦੂਸਰੇ ਜਿੰਨੇ ਵੀ ਚੁਗਲਖੋਰ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਮੱਸੇ ਰੰਗੜ ਖਤਮ ਹੋ ਚੁੱਕਾ ਹੈ, ਸਿੰਘਾਂ ਨੇ ਉਸਦਾ ਸਿਰ ਅਲੱਗ ਕਰ ਦਿੱਤਾ ਹੈ, ਤਾਂ ਜ਼ਕਰੀਆ ਖਾਨ ਅਤੇ ਦੂਸਰੇ ਚੁਗਲਖੋਰ ਸਭ ਡਰਨ ਲੱਗ ਪਏ ਸਨ। ਹੁਣ ਸਿੰਘਾਂ ਦੇ ਖਿਲਾਫ਼ ਉਹਨਾਂ ਦੇ ਅੰਦਰ ਇੱਕ ਦਹਿਸ਼ਤ ਇੱਕ ਡਰ ਪੈਦਾ ਹੋ ਗਿਆ ਸੀ। ਤਾਂ ਜ਼ਕਰੀਆ ਖਾਨ ਨੇ ਇੱਕ ਫੌਜ ਦਾ ਨੂਰਦਾਨ ਖਾਨ ਦੇ ਹੱਥ ਫੌਜ ਦੇ ਕੇ ਭਾਈ ਮਹਿਤਾਬ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਉਸਦੇ ਪਿੰਡ ਭੇਜ ਦਿੱਤੀ। ਇਹ ਸਾਰੀ ਚੁਗਲੀ ਹਰਭਗਤ ਨਰੰਜਨੀ ਨੇ ਹੀ ਲਗਾਈ ਸੀ, ਜਿਸ ਦੀ ਉਹ ਇਹੋ ਹੀ ਚੁਗਲਖੋਰ ਸੀ ਜਿਸ ਨੇ ਭਾਈ ਤਾਰੂ ਸਿੰਘ ਦੀ ਵੀ ਚੁਗਲੀ ਲਗਾਈ ਸੀ। ਨੂਰਦੀਨ ਆਪਣੀ ਫੌਜ ਨੂੰ ਲੈ ਕੇ ਭਾਈ ਮਹਿਤਾਬ ਸਿੰਘ ਜੀ ਦੇ ਪਿੰਡ ਪਹੁੰਚ ਗਿਆ ਅਤੇ ਉਸਨੇ ਨੰਬਰਦਾਰ ਨੂੰ ਜਾ ਕੇ ਨੱਥੇ ਨੂੰ ਕਿਹਾ ਕਿ ਉਸ ਮਹਿਤਾਬ ਸਿੰਘ ਦੇ ਪੁੱਤਰ ਨੂੰ ਪੇਸ਼ ਕੀਤਾ ਜਾਵੇ। ਤਾਂ ਨੱਥੇ ਨੇ ਕਿਹਾ ਕਿ ਜੇਕਰ ਤੁਸੀਂ ਕਹੋ ਇਹ ਜ਼ਬਾਨ ਦੇਵੋ ਕਿ ਤੁਸੀਂ ਉਸ ਨਿਰਦੋਸ਼ ਨੂੰ ਕੁਛ ਨਹੀਂ ਕਹੋਗੇ ਤਾਂ ਉਸ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਤਾਂ ਨੂਰਦੀਨ ਨੇ ਕਿਹਾ ਕਿ ਇੱਕ ਸਿੱਖ ਦੇ ਬੱਚੇ ਉੱਤੇ ਰਹਿਮ ਇਹ ਕਦੀ ਵੀ ਨਹੀਂ ਹੋ ਸਕਦਾ, ਜੇਕਰ ਇਹ ਗੱਲ ਤੂੰ ਦੁਬਾਰਾ ਕੀਤੀ ਤਾਂ ਤੈਨੂੰ ਵੀ ਸ਼ਹੀਦ ਕਰ ਦਿੱਤਾ ਜਾਵੇਗਾ। ਤਾਂ ਉਹ ਨੱਥਾ ਘਰ ਗਿਆ ਅਤੇ ਆਪਣੇ ਪੁੱਤਰ ਨੂੰ ਜਾ ਕੇ ਕਿਹਾ ਕਿ ਉਹ ਨੂਰਦੀਨ ਇਸ 7 ਸਾਲ ਦੇ ਬੱਚੇ ਰਾਏ ਸਿੰਘ ਨੂੰ ਖਤਮ ਕਰਨ ਵਾਸਤੇ ਆ ਚੁੱਕਾ ਹੈ। ਮਹਿਤਾਬ ਸਿੰਘ ਜਦੋਂ ਬੀਕਾਨੇਰ ਨੂੰ ਜਾ ਰਿਹਾ ਸੀ ਤਾਂ ਉਸ ਨੇ ਆਪਣੇ ਪੁੱਤਰ ਦੀ ਬਾਂਹ ਇਸ ਨੱਥੇ ਨੂੰ ਫੜਾ ਦਿੱਤੀ ਸੀ। ਹੁਣ ਉਹਨਾਂ ਨੇ ਉਸਦੇ ਪੁੱਤਰ ਨੇ ਕਿਹਾ ਕਿ ਅਸੀਂ ਰਾਏ ਸਿੰਘ ਨੂੰ ਬਚਾਵਾਂਗੇ। ਇਹ 5 ਜਾਣੇ ਰਲ ਗਏ, ਇੱਕ ਮਜ਼ਬੀ ਸਿੰਘ, ਇੱਕ ਬਰਵਾਲਾ ਅਤੇ ਇੱਕ ਉਸਦਾ ਭਣੇਵਾ। ਇਹ 5 ਜਾਣੇ ਰਾਏ ਸਿੰਘ 7 ਸਾਲ ਦੇ ਰਾਏ ਸਿੰਘ ਨੂੰ ਲੈ ਕੇ ਕੰਗੂਆਂ ਵੱਲ ਨੂੰ ਤੁਰ ਪਵੇ ਅਤੇ ਜਦੋਂ ਰਸਤੇ ਦੇ ਵਿੱਚ ਜਾ ਹੀ ਰਹੇ ਸੀ ਤਾਂ ਹਰਭਗਤ ਨਰੰਜਣੀ ਨੇ ਫਿਰ ਸ਼ਿਕਾਇਤ ਲਗਾ ਦਿੱਤੀ ਕਿ ਉਹ ਰਾਏ ਸਿੰਘ ਨੂੰ ਲੈ ਕੇ ਭੱਜ ਚੁੱਕੇ ਹਨ। ਜਦੋਂ ਨੂਰਦੀਨ ਨੇ ਇੰਨੀ ਗੱਲ ਸੁਣੀ ਤਾਂ ਉਹ ਵੀ ਉਹਨਾਂ ਦੇ ਮਗਰ ਫੌਜ ਲੈ ਕੇ ਚੜ ਗਿਆ ਅਤੇ ਉਹਨਾਂ ਨੂੰ ਜਾ ਕੇ ਘੇਰਿਆ। ਤਾਂ ਨੱਥੇ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਰਾਏ ਸਿੰਘ ਨੂੰ ਲੈ ਕੇ ਤੁਰ ਜਾ, ਪਰ ਉਹ ਆਪਣੇ ਪਿਤਾ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਸੀ। ਨੱਥਾ ਇੱਕ ਬਹੁਤ ਹੀ ਚੰਗਾ ਤੀਰ ਅੰਦਾਜ਼ ਸੀ, ਜਿੰਨਾ ਚਿਰ ਤੱਕ ਉਸਦੇ ਭਲੱਥੇ ਦੇ ਵਿੱਚ ਤੀਰ ਰਹੇ ਕੋਈ ਵੀ ਸਿੰਘ ਕੋਈ ਵੀ ਸਿਪਾਹੀ ਉਸਦੇ ਕੋਲ ਨਹੀਂ ਆ ਸਕਿਆ। ਪਰ ਜਦੋਂ ਹੀ ਉਸਦੇ ਭਲੱਥੇ ਵਿੱਚੋਂ ਤੀਰ ਮੁੱਕ ਗਏ ਤਾਂ ਚਾਰੇ ਪਾਸਿਓਂ ਵੈਰੀਆਂ ਨੇ ਹਮਲਾ ਕਰਕੇ ਉਸ ਨੂੰ ਸ਼ਹੀਦ ਕਰ ਦਿੱਤਾ ਅਤੇ ਉਸਦੇ ਨਾਲ ਇੱਕ ਮਜ਼ਬੀ ਸਿੰਘ, ਇੱਕ ਬਰਨਾਲਾ ਅਤੇ ਉਸਦਾ ਪੁੱਤਰ ਬਹਾਦਰੀ ਨਾਲ ਲੜਦੇ ਹੋਏ ਉੱਥੇ ਹੀ ਚੜ੍ਹਾਈ ਕਰ ਗਏ। ਉਹ 7 ਸਾਲ ਦਾ ਰਾਏ ਸਿੰਘ ਨੱਥੇ ਦੀਆਂ ਲੱਤਾਂ ਨੂੰ ਚੰਬੜਿਆ ਹੋਇਆ ਸੀ ਅਤੇ ਪੁੱਠਾ ਲੰਮੇ ਪਿਆ ਹੋਇਆ ਸੀ। ਵੈਰੀਆਂ ਨੇ ਉਸ 7 ਸਾਲ ਦੇ ਬੱਚੇ ਤੇ ਵੀ ਰਹਿਮ ਨਹੀਂ ਕੀਤਾ ਅਤੇ ਉਸ ਉੱਤੇ 3 ਵਾਰ ਕੀਤੇ, ਇੱਕ ਉਸਦੀ ਪਿਛਲੇ ਪਾਸੇ ਗਰਦਨ ਤੇ, ਇੱਕ ਅਗਲੇ ਪਾਸੇ ਗਰਦਨ ਤੇ, ਜਿਸ ਨਾਲ ਉਸਦੀ ਘੰਟੀ ਟੁੱਟ ਗਈ ਅਤੇ ਇੱਕ ਉਸਦੇ ਮੋਢੇ ਤੇ ਵਾਰ ਕੀਤਾ ਗਿਆ। ਉਹ ਜ਼ਖਮੀ ਪਿਆ ਹਜੇ ਸਹਿਕ ਰਿਹਾ ਸੀ। ਜਿਸ ਨੂੰ ਸੱਚੇ ਪਾਤਸ਼ਾਹ ਰੱਖਣ, ਜਿਸ ਨੂੰ ਸਤਿਗੁਰ ਰੱਖੇ, ਉਸ ਨੂੰ ਕੋਈ ਨਹੀਂ ਮਾਰ ਸਕਦਾ। ਤਾਂ ਉਧਰੋਂ ਦੀ ਇੱਕ ਮਾਲਣ ਮਾਈ ਲੰਘ ਰਹੀ ਸੀ, ਜਦੋਂ ਉਸ ਨੂੰ ਇਸ ਸਾਕੇ ਬਾਰੇ ਪਤਾ ਲੱਗਾ ਤਾਂ ਉਹ ਵੀ ਉਧਰ ਨੂੰ ਤੁਰ ਪਈ ਅਤੇ ਉਸਨੇ ਉਸ 7 ਸਾਲ ਦੇ ਰਾਏ ਸਿੰਘ ਨੂੰ ਜਦੋਂ ਸਹਿਕਦਾ ਤੱਕਿਆ ਤਾਂ ਉਸ ਨੂੰ ਲੈ ਕੇ ਆਪਣੇ ਪਿੰਡ ਤੁਰ ਗਈ ਅਤੇ ਉੱਥੋਂ ਹੀ ਉਸਨੇ ਉਸ ਨੂੰ ਉਹਦੀ ਤਾਈ ਦੇ ਹਵਾਲੇ ਕਰ ਦਿੱਤਾ। ਇਹ ਰਾਏ ਸਿੰਘ ਉਹ ਸੀ ਜਿਸ ਦਾ ਅੱਗੇ ਪੁੱਤਰ ਰਤਨ ਸਿੰਘ ਭੰਗੂ ਸੀ, ਜਿਨ੍ਹਾਂ ਨੇ ਪ੍ਰਸਿੱਧ ਪ੍ਰਾਚੀਨ ਪ੍ਰਕਾਸ਼ ਗ੍ਰੰਥ ਲਿਖਿਆ ਸੀ। ਇਹ ਰਤਨ ਸਿੰਘ ਭੰਗੂ ਉਹ ਹੀ ਸਨ ਇਹਨਾਂ ਦੇ ਪੁੱਤਰ ਰਾਏ ਸਿੰਘ ਦੇ। ਇਹ ਸਰਦਾਰ ਮਹਤਾਬ ਸਿੰਘ ਇੱਕ ਵਾਰ ਜਦੋਂ ਇਹ ਪਿੰਡ ਵਾਪਸ ਪਰਤਿਆ ਤਾਂ ਹਰਭਗਤ ਨਰੰਜਣੀ ਨੇ ਫਿਰ ਸ਼ਿਕਾਇਤ ਲਗਾ ਦਿੱਤੀ ਕਿ ਮਹਤਾਬ ਸਿੰਘ ਵਾਪਸ ਪਿੰਡ ਆ ਗਿਆ ਹੈ। ਜ਼ਕਰੀਆ ਖਾਨ ਨੇ ਫੌਜ ਘੱਲ ਕੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ। ਮਹਤਾਬ ਸਿੰਘ ਸੂਰਮੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉੱਥੇ ਲਾਹੌਰ ਵਿੱਚ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਕਿਹਾ ਕਿ ਜਾਂ ਤਾਂ ਈਨ ਮੰਨ ਲੈ, ਮੁਸਲਮਾਨ ਬਣ ਜਾ, ਨਹੀਂ ਤਾਂ ਤੈਨੂੰ ਸ਼ਹੀਦ ਕਰ ਦਿੱਤਾ ਜਾਵੇਗਾ। ਤਾਂ ਮਹਤਾਬ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਕੋਈ ਸਿੱਖ ਮੁਸਲਮਾਨ ਬਣਾਇਆ ਸੀ? ਤਾਂ ਇੰਨੀ ਗੱਲ ਸੁਣ ਕੇ ਜ਼ਕਰੀਆ ਖਾਨ ਕ੍ਰੋਧ ਵਿੱਚ ਆ ਗਿਆ। ਮਹਤਾਬ ਸਿੰਘ ਨੇ ਕਿਹਾ ਕਿ ਮੈਂ ਆਪਣਾ ਧਰਮ ਕਦੇ ਵੀ ਨਹੀਂ ਛੱਡਣਾ, ਤੂੰ ਜਿੰਨੇ ਵੀ ਤਸੀਹੇ ਦੇਣੇ ਹਨ ਦੇ ਲਾ। ਉਸ ਨੂੰ ਮਹਤਾਬ ਸਿੰਘ ਨੂੰ ਚਰਖੜੀ ਦੀ ਸਜ਼ਾ ਦੇ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਸਿੰਘਾਂ ਨੂੰ ਮਾਰਨ ਲਈ ਜ਼ਕਰੀਆ ਖਾਨ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਕਈ ਘੱਲੂਘਾਰੇ ਵੀ ਹੋਏ। ਜ਼ਕਰੀਆ ਖਾਨ ਨੇ ਲਖਪਤ ਰਾਏ ਦੇ ਅਗਵਾਈ ਦੇ ਹੇਠ ਸੈਨਾ ਭੇਜੀ। ਲਖਪਤ ਰਾਏ ਦਾ ਭਰਾ ਜਦੋਂ ਜਸਪਤ ਰਾਏ ਸਿੰਘਾਂ ਦੇ ਹੱਥੋਂ ਕਤਲ ਹੋ ਚੁੱਕਾ ਸੀ ਤਾਂ ਉਸ ਨੇ ਸਿੰਘਾਂ ਨੂੰ ਮਲੀਆ ਮੇਟ ਕਰਨ ਲਈ ਸਹੁੰ ਖਾਧੀ ਅਤੇ ਆਪਣੀ ਪੱਗ ਧਰਤੀ ਤੇ ਸੁੱਟ ਦਿੱਤੀ ਅਤੇ ਉਸ ਨੇ ਸਹੁੰ ਖਾਧੀ ਕਿ ਜਦ ਤੱਕ ਮੈਂ ਸਿੱਖਾਂ ਦਾ ਮਲੀਆ ਮੇਟ ਨਹੀਂ ਕਰ ਦਿੰਦਾ, ਇਸ ਪੱਗ ਨੂੰ ਉਹਨਾਂ ਤੱਕ ਨਹੀਂ ਬੰਨਣਾ। ਇਹ ਲਖਪਤ ਰਾਏ ਸਿੰਘਾਂ ਦੇ ਮਗਰ ਚੜ ਗਿਆ। ਇਸ ਨੇ ਕਈ ਸਿੰਘਾਂ ਨੂੰ ਮਾਰਿਆ, ਜਿਸ ਨੂੰ ਛੋਟੇ ਘੱਲੂ ਘਾਰਾ ਵੀ ਕਿਹਾ ਜਾਂਦਾ ਹੈ। ਇਹ ਲਖਪਤ ਰਾਏ ਨੇ ਹੀ ਉੱਥੇ ਸ਼ਹੀਦ ਇਹ ਸਿੰਘਾਂ ਨੂੰ ਸ਼ਹੀਦ ਕੀਤਾ ਸੀ। ਸਰਦਾਰ ਸੁੱਖਾ ਸਿੰਘ ਵੀ ਉੱਥੇ ਹੀ ਸੀ। ਉਸ ਸਰਦਾਰ ਸੁੱਖਾ ਸਿੰਘ ਅਤੇ ਉਸਦੀ ਫੌਜ ਨੂੰ ਜਦੋਂ ਲਖਪਤ ਰਾਏ ਨੇ ਚਾਰੇ ਪਾਸਿਓਂ ਘੇਰ ਲਿਆ ਸੀ, ਇੱਕ ਪਾਸੇ ਪਹਾੜੀਆਂ ਸਨ ਅਤੇ ਇੱਕ ਪਾਸੇ ਰਾਵੀ ਦਰਿਆ ਅਤੇ ਦੂਸਰੇ ਪਾਸੇ ਪਹਾੜ ਸਨ ਅਤੇ ਪਿਛਲੇ ਪਾਸੇ ਲਖਪਤ ਰਾਏ ਦੀ ਫੌਜ, ਪਰ ਇਹ ਸੂਰਮਿਆਂ ਨੇ ਹਿੰਮਤ ਨਾ ਹਾਰੀ। ਇਹ ਸਿੰਘ ਸੂਰਮੇ ਬਹਾਦਰੀ ਨਾਲ ਲੜਦੇ ਹੋਏ ਲਖਪਤ ਰਾਏ ਦੀ ਫੌਜ ਨੂੰ ਚੀਰਦੇ ਹੋਏ ਵਿੱਚੋਂ ਨਿਕਲ ਗਏ ਅਤੇ ਜੰਗਲਾਂ ਦੇ ਵਿੱਚ ਜਾ ਕੇ ਲੁਕੇ। ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਜੱਸਾ ਸਿੰਘ ਨੇ ਇਹ ਵਿਉਂਤ ਕੀਤੀ ਕਿ ਇਹ ਲਖਪਤ ਰਾਏ ਦੀ ਫੌਜ ਦਿਨ ਚੜ੍ਹਨ ਸੂਰਜ ਚੜ੍ਹਨ ਦੇ ਨਾਲ ਫਿਰ ਸਾਡਾ ਪਿੱਛਾ ਕਰੇਗੀ, ਇਸ ਲਈ ਹੁਣ ਸਾਡੇ ਕੋਲ ਕੋਈ ਵੀ ਹਥਿਆਰ ਨਹੀਂ, ਨਾ ਹੀ ਕੋਈ ਘੋੜ ਸਵਾਰ ਕੋਈ ਘੋੜਾ ਹੈ। ਇਹਨਾਂ ਨੇ ਕੱਲ ਨੂੰ ਸਾਨੂੰ ਫੜ ਕੇ ਫਿਰ ਸਾਨੂੰ ਮਾਰਨਾ ਹੈ, ਇਸ ਲਈ ਹੁਣ ਇਹ ਸੁੱਤੇ ਪਏ ਹਨ ਅਤੇ ਇਹਨਾਂ ਉੱਤੇ ਵਾਰ ਕੀਤਾ ਜਾਵੇ। ਜਦੋਂ ਇੰਨੀ ਗੱਲ ਸੁਣੀ ਤਾਂ ਸਿੰਘ ਜੋਸ਼ ਵਿੱਚ ਆ ਗਏ। ਪਹਿਲਾਂ ਤਾਂ ਉਹ ਮੁਸ਼ਕਲ ਦੇ ਨਾਲ ਉਸ ਫੌਜ ਵਿੱਚੋਂ ਨਿਕਲੇ ਸਨ, ਉਹ ਸਿਪਾਹੀਆਂ ਦੇ ਵਿੱਚੋਂ ਨਿਕਲੇ ਸਨ, ਅਤੇ ਜੇ ਨਿਕਲ ਹੀ ਗਏ ਤਾਂ ਫਿਰ ਉਹਨਾਂ ਉੱਤੇ ਸੱਟ ਮਾਰਨ ਦੀ ਕੋਸ਼ਿਸ਼ ਕਰਨ ਲੱਗੇ। ਉਹ ਸੂਰਮਿਆਂ ਦੇ ਵਾਂਗ ਲੜੇ ਅਤੇ ਉਸਦੇ ਫੌਜ ਦੇ ਸੁੱਤੀ ਪਈ ਤੇ ਹਮਲਾ ਕਰਕੇ ਜਿੰਨਾ ਉਹਨਾਂ ਨੂੰ ਸਮਾਨ ਮਿਲਿਆ ਉਸ ਨੂੰ ਲੈ ਕੇ ਤੁਰ ਗਏ। ਜ਼ਕਰੀਆ ਖਾਨ ਨੇ ਸਿੱਖਾਂ ਉੱਤੇ ਬਹੁਤ ਬਹੁਤ ਭਾਰੀ ਜ਼ੁਲਮ ਕੀਤੇ, ਉਹਨਾਂ ਨੂੰ ਮਲੀਆ ਮੇਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਿੱਖ ਕਦੇ ਵੀ ਮਾਰਿਆ ਮੁੱਕੇ ਨਹੀਂ। ਉਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਦੇ ਵੀ ਮਾਰਿਆ ਮੁੱਕੇ ਨਹੀਂ, ਇਸ ਕਵਿਤਾ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ।
ਜਿੰਨਾ ਦੇਸ਼ ਉੱਤੋਂ ਵਾਰੀਆਂ ਜਵਾਨੀਆਂ,
ਜਿੰਨਾ ਦੇਸ਼ ਉੱਤੋਂ ਵਾਰੀਆਂ ਜਵਾਨੀਆਂ,
ਹੱਸ ਹੱਸ ਕੀਤੀਆਂ ਸੀ ਕੁਰਬਾਨੀਆਂ,
ਹੱਸ ਹੱਸ ਕੀਤੀਆਂ ਸੀ ਕੁਰਬਾਨੀਆਂ,
ਚੱਲੇ ਸੀ ਉੱਤੇ ਆਰਾ ਸਾਨੂੰ ਧਰਮ ਪਿਆਰਾ, ਹੱਸ ਹੱਸ ਕੇ ਤਸੀਹੇ ਰਹੇ ਜਰਦੇ,
ਸਿੰਘ ਗੁਰੂ ਬਾਜਾਂ ਵਾਲੇ ਦੇ ਲੋਕੋ ਮਰਨ ਮੂਲ ਨਾ ਡਰਦੇ, ਸਿੰਘ ਗੁਰੂ ਬਾਜਾਂ ਵਾਲੇ ਦੇ ਲੋਕੋ ਮਰਨ ਮੂਲ ਨਾ ਡਰਦੇ,
ਸਿੰਘ ਰਹਿਣਗੇ ਮੈਦਾਨ ਵਿੱਚ ਗੱਜਦੇ,
ਸਿੰਘ ਰਹਿਣਗੇ ਮੈਦਾਨ ਵਿੱਚ ਗੱਜਦੇ,
ਵੇਖ ਭੁੱਖ ਲੈਂਦੀ ਜਦੋਂ ਇਹ ਸੱਜਦੇ,
ਵੇਖ ਭੁੱਖ ਲੈਂਦੀ ਜਦੋਂ ਇਹ ਸੱਜਦੇ,
ਰੋਵੇ ਇਹਨਾਂ ਦਾ ਕਮਾਲ ਮੁੱਖ ਸੇਵ ਵਾਂਗੂ ਲਾਲੇ, ਇਹ ਮਾਰਿਆ ਕਦੇ ਵੀ ਨੀ ਮਰਦੇ,
ਸਿੰਘ ਗੁਰੂ ਬਾਜਾਂ ਵਾਲੇ ਦੇ ਲੋਕ ਮਰਨ ਮੂਲ ਨਾ ਡਰਦੇ, ਸਿੰਘ ਗੁਰੂ ਬਾਜਾਂ ਵਾਲੇ ਦੇ ਲੋਕ ਮਰਨ ਮੂਲ ਨਾ ਡਰਦੇ,
ਬੰਦ ਬੰਦ ਕਟਵਾ ਕੇ ਯੋਧੇ ਹੱਸਦੇ,
ਬੰਦ ਬੰਦ ਕਟਵਾ ਕੇ ਯੋਧੇ ਹੱਸਦੇ,
ਦਿਲ ਵਿੱਚ ਦਸ਼ਮੇਸ਼ ਗੁਰੂ ਵੱਸਦੇ,
ਦਿਲ ਵਿੱਚ ਦਸ਼ਮੇਸ਼ ਗੁਰੂ ਵੱਸਦੇ,
ਮੌਤ ਚੱਲਦੀ ਨਾ ਚਾਲੇ ਐਸਾ ਮੁੱਖ ਤੇ ਜਲਾਲ, ਬਣ ਬੱਦਲ ਵੈਰੀ ਦੇ ਉੱਤੇ ਵਰਦੇ,
ਸਿੰਘ ਗੁਰੂ ਬਾਜਾਂ ਵਾਲੇ ਦੇ ਲੋਕ ਮਰਨ ਮੂਲ ਨਾ ਡਰਦੇ, ਸਿੰਘ ਗੁਰੂ ਬਾਜਾਂ ਵਾਲੇ ਦੇ ਲੋਕ ਮਰਨ ਮੂਲ ਨਾ ਡਰਦੇ,
ਤੱਤੀ ਤਵੀ ਉੱਤੇ ਬਹਿ ਕੇ ਪਾਣਾ ਮੰਨਿਆ,
ਤੱਤੀ ਤਵੀ ਉੱਤੇ ਬਹਿ ਕੇ ਪਾਣਾ ਮੰਨਿਆ,
ਮੁੱਢ ਗੁਰਾਂ ਨੇ ਸ਼ਹੀਦੀ ਦਾਸੀ ਬੰਨਿਆ,
ਮੁੱਢ ਗੁਰਾਂ ਨੇ ਸ਼ਹੀਦੀ ਦਾਸੀ ਬੰਨਿਆ,
ਤੇਰਾ ਮਿੱਠਾ ਲੱਗੇ ਭਾਣਾ ਐਸਾ ਸੱਚ ਕਰ ਜਾਣਾ, ਉੱਚੇ ਰੁਤਬੇ ਕਰਾਂਗੇ ਤੇਰੇ ਦਰ ਦੇ,
ਗੁਰੂ ਬਾਜਾਂ ਵਾਲੇ ਦੇ ਲੋਕ ਮਰਨ ਮੂਲ ਨਾ ਡਰਦੇ, ਸਿੰਘ ਗੁਰੂ ਬਾਜਾਂ ਵਾਲੇ ਦੇ ਲੋਕ ਮਰਨ ਮੂਲ ਨਾ ਡਰਦੇ,
ਜੱਟ ਸੀਸ ਨੂੰ ਤਲੀ ਦੇ ਉੱਤੇ ਰੱਖ ਦੇ,
ਚੱਕ ਸੀਸ ਨੂੰ ਤਲੀ ਦੇ ਉੱਤੇ ਰੱਖ ਦੇ,
ਹੱਥ ਖੰਡਾ ਫੜ ਵੈਰੀ ਪਿੱਛੇ ਨੱਸ ਦੇ,
ਹੱਥ ਖੰਡਾ ਫੜ ਵੈਰੀ ਪਿੱਛੇ ਨੱਸ ਦੇ,
ਇਹ ਖਾਲਸਾ ਨਿਆਰਾ ਲੱਗੇ ਸਭ ਨੂੰ ਪਿਆਰਾ, ਗੁਰ ਸੇਵਕ ਵਧੀ ਕੀ ਨਹੀਂ ਜਰਦੇ,
ਸਿੰਘ ਗੁਰੂ ਬਾਜਾਂ ਵਾਲੇ ਦੇ ਲੋਕੋ ਮਰਨ ਮੂਲ ਨਾ ਡਰਦੇ,
ਸਿੰਘ ਗੁਰੂ ਬਾਜਾਂ ਵਾਲੇ ਦੇ ਲੋਕੋ ਮਰਨ ਮੂਲ ਨਾ ਡਰਦੇ।
ਦੱਸਿਆ ਜਾਵੇ ਕਿ ਸਰਦਾਰ ਸੁੱਖਾ ਸਿੰਘ ਕਿਸ ਤਰੀਕੇ ਨਾਲ ਬਹਾਦਰੀ ਪੂਰਵਕ ਹੋਰ ਲੜਿਆ। ਸਾਰੀ ਹੀ ਸਾਹ ਸੰਗਤ ਇੱਕ ਵਾਰ ਗੱਜ ਕੇ ਕਹਿ ਦਿਓ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ।